ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਚੱਲ ਰਿਹਾ, ਭਾਰੀ ਗਹਿ ਗੱਚ ਜੰਗ ਹੋ ਰਿਹਾ। ਮੁਖਲਸ ਖਾਨ ਜੋ 7000 ਫੌਜ ਦਾ ਸਿਪਾਹ ਸਲਾਰ ਹੈ, ਆਪਣੇ ਨਾਲ ਬਚੇ ਖੋਚੇ ਜਿੰਨੇ ਇਹਦੇ ਸਾਥੀ ਸਨ, ਜਿਨ੍ਹਾਂ ਵਿੱਚੋਂ ਇਹਦੇ 2 ਜਰਨੈਲ ਵੀ ਨੇ, ਇੱਕ ਦਾ ਨਾਮ ਸੁਲਤਾਨ ਬੇਗ ਹੈ ਅਤੇ ਦੂਜੇ ਦਾ ਨਾਮ ਸੈਯਦ ਦੀਦਾਰ ਅਲੀ ਖਾਨ ਹੈ, ਇਹਨਾਂ ਨੂੰ ਲੈ ਕੇ ਚੜ੍ਹਿਆ। ਇੱਧਰੋਂ 6ਵੇਂ ਪਾਤਸ਼ਾਹ ਦੇ ਯੋਧੇ ਬਾਬਾ ਬਿਧੀ ਚੰਦ ਸਾਹਿਬ, ਪੈਂਦੇ ਖਾਨ, ਭਾਈ ਜਾਤੀ ਮਲਕ ਜੀ, ਹੋਰ ਗੁਰੂ ਪਾਤਸ਼ਾਹ ਦੇ ਯੋਧੇ ਬੜੀ ਬਹਾਦਰੀ ਨਾਲ, ਦਲੇਰੀ ਨਾਲ ਗੁਰੂ ਸਾਹਿਬ ਦੀ ਆਗਿਆ ਲੈ ਕੇ ਲੜ ਰਹੇ ਨੇ। ਬਾਬਾ ਬਿਧੀ ਚੰਦ ਸਾਹਿਬ ਨੇ ਸੁਲਤਾਨ ਬੇਗ ਨੂੰ ਮਾਰਿਆ। ਦੂਸਰੇ ਪਾਸੇ ਸੈਯਦ ਦੀਦਾਰ ਅਲੀ ਖਾਨ ਹੈ ਜੋ ਮਾਰੋ ਮਾਰ ਕਰਦਾ ਵਧਦਾ ਆ ਰਿਹਾ। 6ਵੇਂ ਪਾਤਸ਼ਾਹ ਦੇ ਤੀਰ ਵੈਰੀ ਦਾ ਅੱਗਾ ਰੋਕ ਰਹੇ ਨੇ। ਤੀਰਾਂ ਨੂੰ ਵੇਖ ਕੇ ਮੁਖਲਸ ਖਾਨ ਦਾ ਹੌਂਸਲਾ ਟੈ ਰਿਹਾ, ਪਰ ਸੋਚਦਾ ਹੈ ਕਿ ਜੇ ਜਿਉਂਦਾ ਵਾਪਸ ਪਰਤਿਆ ਵੀ ਤੇ ਆਪਣੇ ਭਾਈਆਂ ਚ ਕੀ ਮੂੰਹ ਵਿਖਾਵਾਂਗਾ, ਰੋਜ਼ ਦਾ ਮਰਨਾ ਹੋਵੇਗਾ। ਨਿਤ ਦੇ ਮਰਮੇ ਨਾਲੋਂ ਸੂਰਮਿਆਂ ਦੀ ਮੌਤ ਚੰਗੀ ਕਿ ਜਦੋਂ ਜਿਉਂਦਾ ਵਾਪਸ ਚਲਾ ਵੀ ਗਿਆ ਹਾਰ ਕੇ ਤਾਂ ਰੋਜ਼ ਦਾ ਹੀ ਮਰਨਾ ਹੋਵੇਗਾ। ਲੋਕ ਕਹਿਣਗੇ ਕਾਇਰ ਹੈ, ਗਿੱਧੀ ਹੈ, ਕੰਮਦਿਲ ਹੈ, ਬੁਝਦਿਲ ਹੈ, ਇੱਥੇ ਹੁਣ ਲੜ ਕੇ ਮਰਨਾ ਹੀ ਭਲਾ। ਪਤਾ ਲੱਗ ਚੁੱਕਾ ਸੀ ਮੁਖਲਸ ਖਾਨ ਨੂੰ, ਚਾਨਣਾ ਹੋ ਚੁੱਕਾ ਸੀ ਕਿ ਹੁਣ ਮੈਂ ਜਿਉਂਦਾ ਤਾਂ ਨਹੀਂ ਵਾਪਸ ਜਾ ਸਕਦਾ, ਪਰ ਫਿਰ ਵੀ ਜੇ ਮਰਨਾ ਹੈ ਤਾਂ ਅਖੀਰਲੇ ਸਮੇਂ ਤੱਕ ਯਤਨ ਕਰਨਾ ਚਾਹੀਦਾ ਦੁਸ਼ਮਣ ਨੂੰ ਮਾਰਨ ਦਾ। ਤੋ ਮੁਖਲਸ ਖਾਨ ਨੇ ਹੱਲਾ ਕੀਤਾ, ਬੜਾ ਭਿਆਨਕ ਘਮਾਸਾਨ ਜੰਗ ਹੋ ਰਿਹਾ, ਅਖੀਰਲਾ ਹੱਲਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਚਿਓ ਜੰਗ ਦਾਰੁਨ ਮਹਾ, ਤਬ ਦੀਦਾਰ ਅਲੀ ਆਏ।
ਦਾਰੁਨ ਕਹਿੰਦੇ ਨੇ ਭਿਆਨਕ ਨੂੰ, ਬੜਾ ਭਿਆਨਕ ਜੰਗ ਮਚਿਆ। ਮੁਖਲਸ ਖਾਨ ਦਾ ਇੱਕ ਅਖੀਰਲਾ ਹੀ ਜਰਨੈਲ ਹੈ, ਇਹਦਾ ਅਖੀਰਲਾ ਹੀ ਸੈਨਾਪਤੀ ਹੈ, ਜਿਹਦਾ ਨਾਮ ਹੈ ਸੈਯਦ ਦੀਦਾਰ ਅਲੀ ਖਾਨ। ਇਹਨੇ ਚਿਪ ਖਾਧੀ ਹੈ ਔਰ ਖਿੱਜ ਕੇ ਹੱਲਾ ਕਰਨ ਵਾਸਤੇ ਆਇਆ ਹੈ।
ਪੈਂਦਾ ਖਾਨ ਬੰਗਾਰਿਓ ਜਨ ਨਿਜ ਕਾਲ ਬਣਾਈ।
ਇਹਨੇ ਸਤਿਗੁਰੂ ਜੀ ਦੇ ਸੂਰਮੇ ਪੈਂਦੇ ਖਾਨ ਨੂੰ ਆਣ ਕੇ ਵੰਗਾਰਿਆ। ਮਾਨੋ ਪੈਂਦੇ ਖਾਨ ਨੂੰ ਨਹੀਂ ਵੰਗਾਰਿਆ, ਆਪਣੀ ਮੌਤ ਨੂੰ ਵੰਗਾਰਿਆ ਹੋਵੇ ਵੀ ਆ ਜਾ ਆ ਕੇ ਮੈਨੂੰ ਮਾਰ ਲੈ। ਏਦਾਂ ਪੈਂਦੇ ਖਾਨ ਨੂੰ ਵੰਗਾਰ ਕੇ ਅੱਗੇ ਆਇਆ।
ਪਾਦੜੀ ਛੰਦ ਯਾ ਕੋ ਤਵਾਈ ਦੋਨੋ ਸੁਬੀਰ।
ਦੋਵੇਂ ਯੋਧੇ ਸਨ, ਪੈਂਦੇ ਖਾਨ ਵੀ ਯੋਧਾ, ਸਤਿਗੁਰੂ 6ਵੇਂ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਹੈ। ਦੂਜੇ ਪਾਸੇ ਸੈਯਦ ਦੀਦਾਰ ਅਲੀ ਖਾਨ ਜੋ ਮੁਖਲਸ ਖਾਨ ਦਾ ਸਿਪਹਿ ਸਲਾਰ ਹੈ। ਦੋਵੇਂ ਜਰਨੈਲਾਂ ਨੇ, ਦੋਨਾਂ ਯੋਧਿਆਂ ਨੇ ਆਪਣੇ ਘੋੜੇ ਤੇਜ ਕੀਤੇ।
ਲੀਏ ਚਾਂਪੇ ਆਪ ਖਰ ਸੰਦ ਤੀਰ।
ਦੋਨਾਂ ਨੇ ਤੀਰ ਕਮਾਨ ਪਕੜੇ ਨੇ, ਆਪਣੀਆਂ ਮਜ਼ਬੂਤ ਕਮਾਨਾਂ ਆਪਣੇ ਹੱਥਾਂ ਚ ਪਕੜ ਕੇ ਤੀਰ ਜੜੇ ਹਨ।
ਕੀਨੇ ਪ੍ਰਹਾਰ ਇਤ ਉਤੇ ਤਾਏ।
ਇਧਰ ਉਧਰ ਘੋੜੇ ਤੋਰਦੇ ਹੈ ਔਰ ਘੋੜਿਆਂ ਨੂੰ ਤੋਰਦਿਆਂ ਹੋਇਆਂ ਇਹਨਾਂ ਆਪਣੇ ਤੀਰਾਂ ਦਾ ਵਾਰ ਕੀਤਾ, ਖਿੱਚ ਕੇ ਤੀਰ ਚਲਾਏ।
ਦੋ ਦਿਸ਼ਨ ਸੂਰ ਲਗ ਅਨਿਕ ਕਾਏ।
ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਤੀਰ ਵੱਜਦੇ ਨੇ। ਪੈਂਦੇ ਖਾਨ ਦੇ ਤੀਰ ਸੈਯਦ ਦੀਦਾਰ ਅਲੀ ਖਾਨ ਦੇ ਨਾਲ ਜਿਹੜੇ ਸੂਰਮੇ ਨੇ ਉਹਨਾਂ ਨੂੰ ਵੱਜਦੇ ਨੇ, ਤੇ ਦੀਦਾਰ ਅਲੀ ਖਾਨ ਦੇ ਚਲਾਏ ਤੀਰ ਪੈਂਦੇ ਖਾਨ ਦੇ ਨਾਲ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹਨਾਂ ਨੂੰ ਆ ਕੇ ਵੱਜ ਰਹੇ ਨੇ। ਦੋਵਾਂ ਪਾਸੇ ਤੀਰਾਂ ਦੀ ਮਾਰ ਹੋ ਰਹੀ ਹੈ।
ਤਲਕੰਤ ਟਾਲ ਚਮਕੰਤ ਤੇਗ।
ਕਈ ਸੂਰਮੇ ਬਿਲਕੁਲ ਨੇੜੇ ਢੁੱਕ ਗਏ ਨੇ, ਜਿਨ੍ਹਾਂ ਨੇ ਤਲਵਾਰਾਂ ਤੇ ਢਾਲਾਂ ਦੀ ਲੜਾਈ ਛੇੜ ਦਿੱਤੀ ਹੈ। ਢਾਲ ਤੇ ਢਾਲ ਵੱਜਦੀ ਹੈ, ਤਲਵਾਰਾਂ ਢਾਲਾਂ ਤੇ ਵੱਜਦੀਆਂ ਨੇ।
ਥਰਕੰਤ ਛਟਾ ਗਨ ਜਿਉਂ ਸਬੇਗ।
ਕਹਿੰਦੇ ਬੜੀ ਤੇਜ਼ੀ ਦੇ ਨਾਲ ਤਲਵਾਰਾਂ ਚੱਲਦੀਆਂ, ਮਾਨੋ ਜਿਵੇਂ ਕੋਈ ਬਿਜਲੀ ਚਮਕਦੀ ਮਿੰਟ 'ਚ ਇੱਧਰ ਚਮਕਦੀ ਦਿਸੇ, ਮਿੰਟ 'ਚ ਦੂਜੇ ਬੰਨੇ ਚਮਕਦੀ ਦਿਸੇ, ਇਉਂ ਬਿਜਲੀ ਵਾਂਗੂ ਸੂਰਮਿਆਂ ਯੋਧਿਆਂ ਦੀਆਂ ਤਲਵਾਰਾਂ ਚਮਕਦੀਆਂ ਤੇ ਘਮਾਸਾਨ ਜੰਗ ਹੋਣ ਲੱਗਾ।
ਲੱਗੇ ਅੰਤ ਕਾਏ ਗਿਰੇ ਅੰਤ ਬੀਰ।
ਜਿਹਨੂੰ ਜਿਹਨੂੰ ਵੀ ਘਾਵ ਲੱਗਦਾ ਉਹ ਵੱਡੇ ਵੱਡੇ ਸੂਰਮੇ ਰਣ ਭੂਮੀ ਚ ਡਿੱਗਣ ਲੱਗੇ ਹਨ।
ਤਰੇ ਅੰਤ ਤੀਰ ਭਜੀ ਅੰਤ ਪੀਰ।
ਜਿਹੜੇ ਧੀਰ ਜੀ ਨੇ, ਯੋਧੇ ਨੇ, ਉਹ ਹੌਸਲਾ ਕਰਕੇ ਰਣ ਭੂਮੀ ਚ ਪੈਰ ਅੜਾ ਕੇ ਖੜੇ ਨੇ। ਜਿਹੜੇ ਭੀਰੂ ਨੇ, ਭੀਰੂ ਕਹਿੰਦੇ ਨੇ ਕਾਇਰਾਂ ਨੂੰ, ਜਿਹੜੇ ਕਾਇਰ ਤੇ ਕਮਦਿਲ ਸੀ, ਉਹ ਰਣ ਭੂਮੀ ਨੂੰ ਛੱਡ ਕੇ ਭੱਜਣ ਲੱਗੇ ਹਨ।
ਬਬਕੰਤ ਕਾਏ ਟਰੇ ਅੰਤ ਸ਼੍ਰੋਣ।
ਬਬਕੰਤ ਦਾ ਮਤਲਬ ਹੁੰਦਾ ਵੀ ਬੋਲਦਿਆਂ ਹੋਇਆਂ ਕਾਇਲ ਇੱਕ ਦੂਜੇ ਨੂੰ ਕਰਦੇ ਨੇ, ਭਬਕੰਤ ਹੋ ਕਰਕੇ ਭਿੜਦੇ ਹਨ, ਔਰ ਇਹਨਾਂ ਦੇ ਸਰੀਰਾਂ ਚੋਂ ਖੂਨ ਨੁੱਚੜਦਾ ਹੈ।
ਦਲ ਅੰਤ ਦੀ ਬੁਝੇ ਅੰਤ ਕੌਣ।
ਬਹੁਤ ਸਾਰੇ ਦਲ ਦੇ ਸੂਰਮੇ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਕਹਿੰਦੇ ਪੂਰੇ ਬੀਰ ਰਸ ਦੇ ਵਿੱਚ ਅੱਗ ਵਾਂਗੂ ਮਚ ਰਹੇ ਨੇ, ਜਿਨ੍ਹਾਂ ਦੀ ਅੱਗ ਸ਼ਾਂਤ ਨਹੀਂ ਹੁੰਦੀ।
ਕੁਮੇ ਅੰਤ ਹੂਰ ਬਰੇ ਅੰਤ ਸੂਰ।
ਪੂਰਾ ਰਣ ਭੂਮੀ ਚ ਫਿਰਦੀਆਂ ਨੇ ਜਿਹੜੀਆਂ ਸੂਰਮਿਆਂ ਨੂੰ ਵਰ ਕੇ ਲਿਜਾਂਦੀਆਂ ਨੇ, ਸੂਰਮਿਆਂ ਨੂੰ ਵਿਆਹ ਕੇ ਲੈ ਕੇ ਜਾਂਦੀਆਂ ਨੇ।
ਹਰ ਖੰਤ ਹੀਰ ਬਰਖੰਤ ਨੂਰ।
ਕਹਿੰਦੇ ਵੇਖ ਵੇਖ ਕੇ ਹੂਰਾਂ ਸੂਰਮਿਆਂ ਦੇ ਨੂਰ ਨੂੰ ਹੱਸਦੀਆਂ ਨੇ, ਖੇੜੇ ਵਿੱਚ ਆਉਂਦੀਆਂ ਨੇ। ਕਹਿੰਦੇ ਸੂਰਮਿਆਂ ਦੇ ਚਿਹਰੇ ਤੇ ਗੁੱਸੇ ਦੇ ਨਾਲ ਜਿਹੜੀ ਲਾਲੀ ਆਉਂਦੀ ਹੈ, ਉਹਨਾਂ ਦੀਆਂ ਅੱਖਾਂ ਲਾਲ ਸੁਰਖ ਹੁੰਦੀਆਂ ਨੇ, ਉਹ ਵੇਖ ਵੇਖ ਕੇ ਹੂਰਾਂ ਪ੍ਰਸੰਨ ਹੁੰਦੀਆਂ ਹਨ।
ਸਈਅਦ ਦੀਦਾਰ ਅਲੀ ਤਜ ਖਤੰਗ।
ਸਈਅਦ ਦੀਦਾਰ ਅਲੀ ਖਾਨ ਨੇ ਬੜੇ ਤੀਰ ਚਲਾਏ, ਬਹੁਤ ਸਾਰੇ ਤੀਰ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਛੱਡੇ।
ਪਿਕ ਪੈਂਦ ਖਾਨ ਕੇ ਹਨ ਤੇ ਅੰਗ।
ਉਹ ਆਪਣੇ ਵੱਲੋਂ ਯਤਨ ਕਰਦਾ ਵੀ ਪੈਂਦੇ ਖਾਨ ਨੂੰ ਮੈਂ ਆਪਣੇ ਤੀਰਾਂ ਦੇ ਨਾਲ ਮਾਰ ਦਿਆਂ।
ਪਹਿਰੇ ਸੰਜੋਏ ਨੈ ਲਗਤ ਕੋਏ।
ਪਰ ਪੈਂਦੇ ਖਾਨ ਨੇ ਆਪਣਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ, ਸਾਰੇ ਸਰੀਰ ਦੇ ਉੱਤੇ ਸੰਜੋ ਸੀ, ਬਾਹਾਂ ਦੇ ਉੱਤੇ ਬਖਤਰ ਸੀ, ਛਾਤੀ ਤੇ ਸੀ, ਸਿਰ ਦੇ ਉੱਤੇ ਵੀ ਇਹਨੇ ਟੋਪ ਪਾਇਆ ਹੋਇਆ ਸੀ ਲੋਹੇ ਦਾ, ਸਾਰਾ ਸਰੀਰ ਲੋਹੇ ਨਾਲ ਮੜਿਆ ਜਾਣ ਕੇ ਸੈਯਦ ਦੀਦਾਰ ਅਲੀ ਖਾਨ ਦਾ ਵਸ ਨਹੀਂ ਚੱਲਦਾ, ਉਹਦੇ ਚਲਾਏ ਤੀਰਾਂ ਨਾਲ ਪੈਂਦੇ ਖਾਂ ਦਾ ਕੁਝ ਨਹੀਂ ਵਿਗੜਦਾ।
ਸੈ ਡੋਬ ਲੋ ਮੈਂ ਦੇਹੇ ਸੋਏ।
ਵੇਖਿਆ ਕਿ ਪੈਂਦੇ ਖਾਂ ਦੀ ਸਾਰੀ ਦੇਹ ਲੋਹੇ ਵਿੱਚ ਡੁੱਬੀ ਹੋਈ ਹੈ। ਲੋਹੇ ਚ ਡੁੱਬਣ ਦਾ ਮਤਲਬ ਹੁੰਦਾ ਵੀ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ, ਇਹਦੇ ਵੱਲੋਂ ਚਲਾਏ ਤੀਰ ਨਿਸ਼ਫਲ ਜਾ ਰਹੇ ਨੇ, ਜਿਹੜੇ ਪੈਂਦੇ ਖਾਂ ਦਾ ਕੁਝ ਨਹੀਂ ਵਿਗਾੜਦੇ।
ਬਹੁ ਕਰ ਉਪਾਏ ਹਥਿਆਰ ਡਾਰ।
ਬਹੁਤ ਸਾਰੇ ਉਪਾਅ ਕਰਦਾ ਸੈਯਦ ਦੀਦਾਰ ਅਲੀ ਖਾਨ, ਕਈ ਤਰ੍ਹਾਂ ਦੇ ਹਥਿਆਰ ਚਲਾ ਕੇ ਪੈਂਦੇ ਖਾਂ ਨੂੰ ਮਾਰਨਾ ਚਾਹੁੰਦਾ।
ਇਤ ਉਤ ਤਵਾਏ ਕਰ ਹੈ ਪ੍ਰਹਾਰ।
ਜਦੋਂ ਵਾਰ ਕਰਦਾ ਤੇ ਪੈਂਦੇ ਖਾਂ ਆਪਣਾ ਘੋੜਾ ਤੋੜ ਲੈਂਦਾ, ਕਦੇ ਸੱਜੇ ਕਦੇ ਖੱਬੇ, ਇਧਰ ਉਧਰ ਤੋਰ ਕੇ ਘੋੜਾ ਸੈਯਦ ਦੀਦਾਰ ਅਲੀ ਖਾਨ ਦੇ ਜਿੰਨੇ ਵੀ ਕੀਤੇ ਵਾਰ ਨੇ ਉਹਨਾਂ ਵਾਰਾਂ ਨੂੰ ਪੈਂਦੇ ਖਾਂ ਨਿਸ਼ਫਲ ਕਰ ਦਿੰਦਾ, ਇਹਦਾ ਕੁਝ ਨਹੀਂ ਨੇੜੇ ਆ ਕੇ ਵਿਗਾੜਦੇ।
ਤਬ ਪੈਂਦੇ ਖਾਨ ਗਨ ਤਜਿਤ ਬਾਨ।
ਪੈਂਦੇ ਖਾਂ ਨੇ ਵੇਖਿਆ ਵੀ ਦੀਦਾਰ ਅਲੀ ਖਾਨ ਬਾਦ ਨਹੀਂ ਪਿਆ ਆਉਂਦਾ, ਤੀਰ ਤੇ ਤੀਰ ਚਲਾਈ ਜਾਂਦਾ, ਸ਼ਸਤਰਾਂ ਤੇ ਸ਼ਸਤਰ ਚਲਾਈ ਜਾਂਦਾ, ਇਹਨੂੰ ਹੁਣ ਅੱਗੋਂ ਜਵਾਬ ਦੇਣਾ ਹੀ ਚਾਹੀਦਾ। ਤੋ ਪੈਂਦੇ ਖਾਂ ਨੇ ਵੀ ਆਪਣੀ ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਚਲਾਣਾ ਚਾਹਿਆ।
ਗਰ ਕਵਚ ਤਾਏ ਨੈ ਚੁਬੈ ਜਾਨ।
ਵੇਖਿਆ ਕਿ ਦੀਦਾਰ ਅਲੀ ਨੇ ਸਰੀਰ ਤੇ ਕਵਚ ਪਾਇਆ ਹੋਇਆ, ਲੋਹੇ ਦਾ ਟੋਪ ਪਾਇਆ ਹੋਇਆ, ਸੰਜੋ ਪਾਈ ਹੋਈ ਹੈ, ਇਹ ਤੀਰ ਇਹਦੇ ਵੱਜਣੇ ਨਹੀਂ ਹਨ, ਲੋਹੇ ਦੇ ਟੋਪ ਨੇ ਰੋਕ ਲੈਣੇ ਨੇ, ਦੀਦਾਰ ਅਲੀ ਖਾਨ ਦਾ ਇਹਨਾਂ ਤੀਰਾਂ ਨਾਲ ਕੱਖ ਨਹੀਂ ਜਾਣਾ।
ਇਮ ਉਰ ਵਿਚਾਰ ਤੱਕ ਕਹਿ ਤੁਰੰਗ।
ਵਿਚਾਰ ਕਰਕੇ ਪੈਂਦੇ ਖਾਨ ਨੇ ਵੀ ਕਿੱਥੇ ਮਾਰਾਂ ਤੀਰ, ਫਿਰ ਇਹਨੇ ਘੋੜੇ ਦਾ ਮੱਥਾ ਵੇਖਿਆ ਵੀ ਉਹ ਖਾਲੀ ਹੈ, ਘੋੜੇ ਦੇ ਮੱਥੇ ਦਾ ਨਿਸ਼ਾਨਾ ਪੈਂਦੇ ਖਾਂ ਨੇ ਲਾਇਆ।
ਹੱਥ ਤੀਰ ਤਾਏ ਕੇ ਪਾਲੇ ਅੰਗ।
ਕੰਨਾਂ ਤੱਕ ਖਿੱਚ ਕੇ ਤੀਰ ਚਲਾਇਆ ਜਿਹੜਾ ਘੋੜੇ ਦੇ ਮੱਥੇ ਵਿੱਚ ਜਾ ਕੇ ਵੱਜਾ।
ਬੜ ਵੇਗ ਸਹਿਤ ਲਾਗੇ ਉਹ ਪ੍ਰਹਾਰ।
ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ, ਫੁਰਤੀ ਨਾਲ ਉਹ ਤੀਰ ਚੱਲ ਕੇ ਘੋੜੇ ਦੇ ਵਿੱਚ ਵੱਜਾ।
ਪਰ ਵਿਸ਼ਿਓ ਸ਼ਿਗਰ ਗਾ ਪਿਛਲ ਪਾਰ।
ਕਹਿੰਦੇ ਮੱਥੇ ਵਿੱਚ ਵੱਜ ਕੇ ਘੋੜੇ ਦੇ ਤੀਰ ਉਹਦੇ ਪੇਟ ਤੱਕ ਅੰਦਰ ਤੱਕ ਧਸ ਗਿਆ।
ਤਤਕਾਲ ਗਿਰਿਓ ਸੈਯਦ ਤੁਰੰਗ।
ਕਹਿੰਦੇ ਉਸੇ ਵੇਲੇ ਘੋੜਾ ਜ਼ਮੀਨ ਤੇ ਡਿੱਗ ਪਿਆ, ਕਿਉਂਕਿ ਮੌਤ ਹੋ ਗਈ ਘੋੜੇ ਦੀ, ਤੇ ਸੈਯਦ ਦੀਦਾਰ ਅਲੀ ਖਾਨ ਵੀ ਘੋੜੇ ਦੇ ਨਾਲ ਹੀ ਜ਼ਮੀਨ ਤੇ ਡਿੱਗ ਪਿਆ।
ਤਾਂ ਪਰਿਓ ਉਤਰ ਤਰ ਬੀਗੇ ਅੰਗ।
ਕਹਿੰਦੇ ਪੈਂਦੇ ਖਾਂ ਨੇ ਵੇਖਿਆ ਵੀ ਜੇ ਇਹ ਪੱਬਾਂ ਤੇ ਹੋ ਗਿਆ ਤੇ ਮੈਂ ਵੀ ਥੱਲੇ ਆ ਜਾ। ਪੈਂਦੇ ਖਾਂ ਨੇ ਵੀ ਘੋੜੇ ਤੋਂ ਛਾਲ ਮਾਰੀ ਤੇ ਪੈਂਦੇ ਖਾਂ ਵੀ ਥੱਲੇ ਜ਼ਮੀਨ ਤੇ ਆਪਣੇ ਪੈਰਾਂ ਤੇ ਆ ਗਿਆ।
ਸੜਕੰਤ ਖੜਗ ਗੈ ਢਾਲੇ ਹੱਥ,
ਪੈਂਦੇ ਖਾਂ ਨੇ ਆਪਣੀ ਢਾਲ ਹੱਥ ਚ ਫੜੀ ਹੈ, ਉਧਰ ਦੀਦਾਰ ਅਲੀ ਖਾਨ ਨੇ ਢਾਲ ਤੇ ਤਲਵਾਰ ਪਕੜੀ ਹੈ।
ਰੁਪਰਿਓ ਵੀਰ ਕੈ ਖਾਨ ਸਾਥ,
ਕਹਿੰਦੇ ਉਧਰ ਯੋਧਾ ਸੀ ਦੀਦਾਰ ਅਲੀ ਖਾਨ ਵੀ ਪੈਂਦੇ ਖਾਂ ਨੂੰ ਵੰਗਾਰ ਕੇ ਕਹਿਣ ਲੱਗਾ,
ਯਾ ਹਤਿਓ ਕਹਾਂ ਕੀ ਓਜ ਤੋਏ,
ਕਹਿੰਦੇ ਉਹ ਵੱਡਿਆ ਸੂਰਮਿਆਂ ਦਲੇਰਾ ਮੇਰਾ ਘੋੜਾ ਮਾਰ ਕੇ ਕਿਹੜੀ ਬਹਾਦਰੀ ਵਿਖਾਈ ਹੈ ਤੈ, ਮੇਰੇ ਘੋੜੇ ਨੂੰ ਮਾਰ ਕੇ ਕਿਹੜੀ ਤੂੰ ਸੂਰਮਤਾਈ ਵਿਖਾਈ ਹੈ।
ਤੁਝ ਹਤਨ ਹਾਰ ਪਿਕ ਲਿਓ ਮੋਏ,
ਆ ਵੇਖ ਲੈ ਚੰਗੀ ਤਰ੍ਹਾਂ ਮੈਨੂੰ, ਮੈਂ ਉਹ ਹਾਂ ਜਿਹਨੇ ਤੈਨੂੰ ਹੁਣੇ ਹੁਣੇ ਅੱਖ ਦੇ ਫੋਰ ਵਿੱਚ ਇਸ ਰਣ ਭੂਮੀ ਚ ਮਾਰ ਮੁਕਾਉਣਾ। ਪਹਿਲਾਂ ਚੰਗੀ ਤਰ੍ਹਾਂ ਮੇਰੇ ਦਰਸ਼ਨ ਕਰ ਲੈ, ਵੇਖ ਲੈ ਮੈਨੂੰ ਚੰਗੀ ਤਰ੍ਹਾਂ, ਮੈਂ ਉਹ ਹਾਂ ਜਿਹਨੇ ਹੁਣੇ ਤੇਰਾ ਕਾਲ ਬਣ ਜਾਣਾ ਹੈ।
ਅਬ ਤਰੇ ਉਤਰ ਕਰ ਦੋਏ ਹੱਥ,
ਆ ਥੱਲੇ ਘੋੜੇ ਤੋਂ ਲੱਥ ਕੇ ਮੇਰੇ ਨਾਲ ਦੋ ਦੋ ਹੱਥ ਕਰ, ਏਦਾਂ ਹੁਣ ਵਾਪਸ ਨਾ ਭੱਜ ਮੇਰੇ ਘੋੜੇ ਨੂੰ ਮਾਰ ਕੇ।
ਤਬ ਲਖੋ ਹੋਏ ਬਲ ਅਧਿਕ ਸਾਥ,
ਜੇ ਆਪਣੇ ਘੋੜੇ ਤੋਂ ਥੱਲੇ ਲੱਥ ਕੇ ਤਲਵਾਰ ਢਾਲ ਲੈ ਕੇ ਮੇਰੇ ਨਾਲ ਲੜੇ, ਫਿਰ ਮੈਂ ਜਾਣਾ ਤੂੰ ਵੱਡਾ ਸੂਰਮੈਂ, ਫਿਰ ਮੈਂ ਸਮਝਾਂਗਾ ਤੂੰ ਵੱਡਾ ਦਲੇਰ ਹੈ ਮਰਦ ਹੈ।
ਸੁਣ ਸਹਿ ਨਾ ਸਕਿਓ ਬਚ ਪੈਂਦੇ ਖਾਂ,
ਜਦੋਂ ਦੀਦਾਰ ਅਲੀ ਖਾਨ ਨੇ ਪੈਂਦੇ ਖਾਂ ਨੂੰ ਵੰਗਾਰਿਆ, ਪੈਂਦੇ ਖਾਂ ਕੋਲੋਂ ਇਹਦੀ ਗੱਲ ਸੁਣ ਕੇ ਬਰਦਾਸ਼ਤ ਨਹੀਂ ਹੋਈ, ਉਹਨੇ ਇਹਦੀ ਵੰਗਾਰ ਸੁਣੀ ਤੇ ਬੜੇ ਰੋਸ ਵਿੱਚ ਪੈਂਦੇ ਖਾਨ ਆਇਆ,
ਯਾ ਤਜਿਓ ਆਪ ਬਨ ਸਾਵਧਾਨ,
ਪੈਂਦੇ ਖਾਂ ਨੇ ਛਾਲ ਮਾਰੀ ਘੋੜੇ ਤੋਂ ਥੱਲੇ ਆ ਗਿਆ, ਸਾਵਧਾਨ ਹੋ ਕੇ ਸਾਹਮਣੇ ਆਣ ਖਲੋਤਾ।
ਹੋਏ ਨਿਕਟ ਕਿਉ ਕਿਉਂ ਮਰਨ ਚਾਹੇ,
ਪੈਂਦੇ ਖਾਂ ਕੋਲ ਆ ਗਿਆ ਦੀਦਾਰ ਅਲੀ ਖਾਨ ਦੇ ਕੋਲ ਆ ਕੇ ਕਹਿੰਦਾ, ਉਹ ਦੀਦਾਰ ਅਲੀ ਕਿਉਂ ਮਰਨਾ ਚਾਹੁੰਦਾ, ਕਿਉਂ ਮੌਤ ਨੂੰ ਜਾਣ ਬੁੱਝ ਕੇ ਵੰਗਾਰ ਕੇ ਆਪਣੇ ਕੋਲ ਸੱਦਿਆ।
ਮਮ ਨਾਮ ਸੁਣਿਓ ਕੈ ਪ੍ਰਥਮ ਨਾਈ,
ਮੇਰਾ ਨਾਂ ਕਿਤੇ ਪਹਿਲਾਂ ਸੁਣਿਆ ਕਿ ਨਹੀਂ ਸੁਣਿਆ, ਤੂੰ ਜਾਣਦਾ ਮੇਰੇ ਬਾਰੇ ਮੈਂ ਕੌਣ ਆ, ਕਿ ਮੇਰਾ ਨਾਂ ਤੂੰ ਪਹਿਲਾਂ ਸੁਣਿਆ ਕਿ ਨਹੀਂ ਸੁਣਿਆ।
ਮਮ ਇੱਕ ਮੁਸ਼ਟ ਕੋ ਲੀ ਸਹਾਰ,
ਮੈਂ ਇੱਕ ਮੁੱਕਾ ਮਾਰਾਂਗਾ ਤੈਨੂੰ ਇੱਕੋ ਹੀ, ਜੇ ਤੂੰ ਮੇਰਾ ਇੱਕ ਮੁੱਕਾ ਵੀ ਸਹਾਰ ਜਾਵੇ,
ਪੁਨ ਕਰੋ ਖੜਗ ਤੇਰੇ ਪ੍ਰਹਾਰ,
ਜੇ ਮੇਰੇ ਇੱਕ ਮੁੱਕੇ ਦੀ ਮਾਰ ਤੂੰ ਚੱਲ ਜਾਵੇ ਤੇ ਮਾਰ ਚੱਲ ਕੇ ਦੁਬਾਰਾ ਉੱਠ ਕੇ ਖਲੋ ਜਾਵੇ, ਫਿਰ ਆ ਕੇ ਮੇਰੇ ਨਾਲ ਲੜ ਲਈ ਤਲਵਾਰ ਢਾਲ ਲੈ ਕੇ, ਤੇ ਮੈਂ ਤੇਰੇ ਨਾਲ ਲੜਾਂਗਾ ਤਲਵਾਰ ਢਾਲ ਲੈ ਕੇ, ਬਸ ਤੂੰ ਇੱਕ ਮੁੱਕੇ ਦੀ ਮਾਰ ਮੇਰੀ ਚੱਲ ਲੈ ਜੇ ਤੂੰ ਵੱਡਾ ਸੂਰਮੈਂ।
ਸੁਣ ਸੈਯਦ ਕ੍ਰੋਧਿਤ ਨੇਰੇ ਆਏ,
ਸੈਯਦ ਦੀਦਾਰ ਅਲੀ ਖਾਨ ਬੜਾ ਗੁੱਸੇ ਚ ਆਇਆ, ਕਹਿੰਦਾ ਤੂੰ ਕੀ ਮਾਰੇਗਾ ਮੈਨੂੰ, ਮੈਂ ਆ ਤੇਰਾ ਕਾਲ, ਗੁੱਸੇ ਚ ਆ ਕੇ ਕੋਲ ਆਇਆ ਪੈਂਦੇ ਖਾਨ ਦੇ।
ਤੂੰ ਪ੍ਰਥਮ ਹੱਥ ਕਾਟੋਂ ਬਣਾਏ,
ਕਹਿੰਦਾ ਜਿਹੜੇ ਹੱਥ ਨਾਲ ਤੂੰ ਮੁੱਕਾ ਮਾਰੇਗਾ ਮੈਨੂੰ, ਮੈਂ ਪਹਿਲਾਂ ਤੇਰਾ ਹੱਥ ਹੀ ਵੱਢ ਸੁੱਟਾਂਗਾ, ਪਹਿਲਾਂ ਤੇਰੇ ਇਸ ਹੱਥ ਨੂੰ ਹੀ ਵੱਢ ਕੇ ਜ਼ਮੀਨ ਤੇ ਸੁੱਟਾਂਗਾ।
ਇਮ ਕੈਤ ਕਰਿਓ ਤਬ ਤੇਗ ਵਾਰ,
ਏਦਾਂ ਕਹਿ ਕੇ ਸੈਯਦ ਦੀਦਾਰ ਅਲੀ ਖਾਨ ਨੇ ਆਪਣੀ ਤਲਵਾਰ ਦਾ ਵਾਰ ਕੀਤਾ, ਪੈਂਦੇ ਨੇ ਤਲਵਾਰ ਨਹੀਂ ਕੱਢੀ ਆਪਣੀ, ਕਹਿੰਦਾ ਮੈਂ ਨਹੀਂ ਤਲਵਾਰ, ਮੈਂ ਮੁੱਕਾ ਹੀ ਮਾਰੂ ਤੈਨੂੰ, ਜੇ ਮੁੱਕੇ ਦਾ ਵਾਰ ਤੂੰ ਝੱਲ ਲਿਆ ਫਿਰ ਤਲਵਾਰ ਕੱਢ ਕੇ ਲੜਾਂਗਾ ਤੇਰੇ ਨਾਲ, ਪਹਿਲਾਂ ਮੈਂ ਨਹੀਂ ਤਲਵਾਰ ਕੱਢਦਾ। ਕਹਿੰਦੇ ਪੈਂਦੇ ਖਾਂ ਦੇ ਹੱਥ ਚ ਕੱਲੀ ਢਾਲ ਹੈ, ਇਹਨੇ ਸੈਯਦ ਦੀਦਾਰ ਅਲੀ ਖਾਨ ਨੇ ਆਪਣੀ ਤਲਵਾਰ ਦਾ ਵਾਰ ਕੀਤਾ।
ਤਰ ਸਿਪਰ ਪੈਂਦ ਖਾਂ ਲੀਏ ਸਹਾਰ,
ਪੈਂਦੇ ਖਾਂ ਨੇ ਇਹਦੀ ਤਲਵਾਰ ਦਾ ਕੀਤਾ ਵਾਰ ਆਪਣੀ ਢਾਲ ਦੇ ਉੱਤੇ ਰੋਕ ਲਿਆ।
ਉਨ ਉਚਲੇ ਆਪ ਕਰ ਮੁਸ਼ਟ ਜੋਰ,
ਜਿਵੇਂ ਪੱਬਾਂ ਦੇ ਛਾਲ ਮਾਰੀ ਦੀ ਹੈ ਨਾ ਜ਼ੋਰ ਨਾਲ, ਉੱਚਾ ਉੱਠਿਆ ਵਾਹਵਾ 3.5 ਫੁੱਟ ਉੱਚੀ 4 ਫੁੱਟ ਉੱਚੀ ਛਾਲ ਮਾਰੀ ਪੈਂਦੇ ਖਾਂ ਨੇ, ਉੱਛਲ ਕੇ ਉਤਾਂਹ ਨੂੰ ਆਪਣੇ ਸੱਜੇ ਹੱਥ ਦੀ ਮੁੱਕੀ ਵੱਟੀ ਹੋਈ ਸੀ ਉਹਦਾ ਵਾਰ ਕੀਤਾ।
ਜੈ ਕਰਨ ਮੂਲ ਤੈ ਹੱਥ ਕਠੋਰ,
ਕੰਨ ਦੇ ਥੱਲੜੇ ਪਾਸੇ ਜਿੱਥੇ ਕੰਨ ਲਟਕਦਾ ਹੁੰਦਾ, ਬਿਲ ਕੇ ਨੂੰ ਗੰਢ ਸਥਲ ਕਹਿੰਦੇ ਆ, ਇਹ ਜਗ੍ਹਾ ਬੜੀ ਕੂਲੀ ਤੇ ਨਰਮ ਹੁੰਦੀ ਹੈ, ਇਸ ਜਗ੍ਹਾ ਦੇ ਉੱਤੇ ਪੈਂਦੇ ਖਾਂ ਨੇ ਮੁੱਕੇ ਦੇ ਨਾਲ ਉੱਪਰੋਂ ਦੀ ਉੱਠ ਕੇ ਨਾ ਉੱਤੋਂ 4 ਫੁੱਟ ਉੱਚੀ ਛਾਲ ਮਾਰ ਕੇ, ਇੱਕ ਤੇ ਥੱਲੇ ਆਪਣਾ ਜ਼ੋਰ ਆਉਣਾ ਸੀ, ਦੂਜਾ ਮੁੱਕੇ ਦਾ ਜ਼ੋਰ ਸੀ, ਜ਼ੋਰ ਨਾਲ ਕਹਿੰਦੇ ਜਦੋਂ ਦੀਦਾਰ ਅਲੀ ਖਾਨ ਦੇ ਕੰਨ ਦੇ ਥੱਲੇ ਮੁੱਕਾ ਮਾਰਿਆ।
ਸਹਿ ਸਕਿਓ ਨਾ ਸੈਯਦ ਕੰਪ ਖਾਏ,
ਕਹਿੰਦੇ ਸੈਯਦ ਦੀਦਾਰ ਅਲੀ ਕੋਲੋਂ ਮੁੱਕੇ ਦਾ ਵਾਰ ਝੱਲਿਆ ਨਹੀਂ ਗਿਆ, ਜਿਹੜਾ ਸਾਹਨ ਭੇੜ ਭਿੜਦਿਆਂ ਨੂੰ ਫੜ ਕੇ ਮਾਰ ਕੇ ਵਗਾ ਕੇ ਦੂਰ ਸੁੱਟ ਦਿੰਦਾ ਸੀ, ਉਹਦੇ ਮੁੱਕੇ ਚ ਕਿੰਨੀ ਜਾਨ ਹੋਵੇਗੀ। ਕਹਿੰਦੇ ਇੰਨੇ ਜ਼ੋਰ ਦਾ ਮੁੱਕਾ ਵੱਜਾ ਕਿ ਦੀਦਾਰ ਅਲੀ ਖਾਨ ਕੋਲੋਂ ਸਹਿਆ ਨਹੀਂ ਗਿਆ, ਪਹਿਲਾਂ ਤਾਂ ਇੱਦਾਂ ਜਿਹਾ ਕੰਬਣ ਜਿਹਾ ਲੱਗ ਪਿਆ, ਕੰਬਦਾ ਕੰਬਦਾ ਥੱਲੇ ਜ਼ਮੀਨ ਤੇ ਭੁੰਜਿਆਂ ਡਿੱਗ ਪਿਆ।
ਸਤਿ ਸ੍ਰੀ ਅਕਾਲ। ਗਿਰ ਪਰਿਉ ਬਾਉ ਜਨ ਤਰੁ ਗਿਰਾਏ।
ਜਿਵੇਂ ਮਿਰਗੀ ਨਹੀਂ ਪੈਂਦੀ ਹੁੰਦੀ ਕਿਸੇ ਨੂੰ ਤੇ ਮਿਰਗੀ ਨਾਲ ਇਹਦਾ ਕੰਬਦਾ ਕੰਬਦਾ ਡਿੱਗ ਪੈਂਦਾ, ਇਹਦਾ ਕੰਬਦਾ ਕੰਬਦਾ ਡਿੱਗ ਪਿਆ ਜਿਵੇਂ ਕੋਈ ਪੁਰਾਣਾ ਦਰਖਤ ਡਿੱਗਦਾ, ਧੜਮ ਦੇ ਕੇ ਡਿੱਗਾ। ਤੇ ਦੀਦਾਰ ਅਲੀ ਖਾਨ ਦੀ ਗਰਦਨ ਦੀ ਜਿਹੜੀ ਹੱਡੀ ਸੀ ਉਹ ਟੁੱਟ ਚੁੱਕੀ ਸੀ ਔਰ ਸਰੀਰ ਵਿੱਚੋਂ ਪ੍ਰਾਣ ਇੱਕ ਮੁੱਕੇ ਦੇ ਨਾਲ ਹੀ ਨਿਕਲ ਗਏ।
ਬਿਨ ਸ਼ਸਤਰ ਲਗੇ ਹੋਏ ਅਸ ਬਿਨਾਸ਼।
ਕਹਿੰਦੇ ਤਲਵਾਰ ਵੀ ਨਹੀਂ ਵੱਜੀ, ਸ਼ਸਤਰ ਦਾ ਵਾਰ ਵੀ ਨਹੀਂ ਵੱਜਾ, ਬਿਨਾਂ ਸ਼ਸਤਰ ਦੇ ਲੱਗਿਆ ਇੱਕ ਮੁੱਕੇ ਦੀ ਮਾਰ ਦੇ ਨਾਲ ਹੀ ਸੈਯਦ ਦੀਦਾਰ ਅਲੀ ਖਾਨ ਜਮ ਦੇ ਵਸ ਪੈ ਗਿਆ, ਯਾਨੀ ਕਿ ਇਹਦੀ ਮੌਤ ਹੋ ਗਈ।
ਸਭ ਪਿਖੇ ਤਮਾਸ਼ਾ ਆਸ ਪਾਸ।
ਆਲੇ ਦੁਆਲੇ ਜਿੰਨੇ ਖੜੇ ਸੀ ਸਾਰੇ ਤਮਾਸ਼ਾ ਵੇਖ ਰਹੇ ਸੀ, ਉਹ ਵੇਖ ਰਹੇ ਸੀ ਵੀ ਪੈਂਦਾ ਬਿਨਾਂ ਤਲਵਾਰ ਤੋਂ ਲੜ ਰਿਹਾ, ਸਭ ਤੱਕ ਰਹੇ ਸੀ ਵੇਖ ਰਹੇ ਸਨ।
ਪਿਖ ਸਾਧ ਸਾਧ ਕੈ ਖਾਨ ਸਾਥ।
ਕਹਿੰਦੇ ਦੁਸ਼ਮਣਾਂ ਦੇ ਮੂੰਹੋਂ ਵੀ ਨਿਕਲਿਆ, ਮਹਾਰਾਜ ਜੀ ਦੇ ਯੋਧੇ ਤਾਂ ਸਤਿਗੁਰੂ ਜੀ ਤਾਂ ਕਹਿੰਦੇ ਆ ਪੈਂਦੇ ਖਾਨ ਸਾਬਾਸ਼, ਜਿਹੜੇ ਦੁਸ਼ਮਣ ਖੜੇ ਸੀ ਨਾ ਉਹ ਵੀ ਕਹਿੰਦੇ ਵਾਹ ਕਮਾਲ ਕਰ ਦਿੱਤੀ ਸਾਬਾਸ਼, ਏਦਾਂ ਵੀ ਲੜਿਆ ਜਾ ਸਕਦਾ, ਇਹ ਤਾਂ ਅੱਜ ਵੇਖਿਆ ਹੈ।
ਬਹੁ ਹਸੇ ਗਰੀਬ ਨਿਵਾਜ ਨਾਥ।
ਧੰਨ ਗੁਰੂ ਹਰਗੋਬਿੰਦ ਸਾਹਿਬ ਖਿੜ ਖੜਾ ਕੇ ਹੱਸ ਪਏ ਛੇਵੇਂ ਪਾਤਸ਼ਾਹ ਵੀ ਪੈਂਦੇ ਨੇ ਮੁੱਕੇ ਦੇ ਨਾਲ ਹੀ, ਏਡਾ ਵੱਡਾ ਜਰਨੈਲ ਜਿਹੜਾ ਸੀ ਸੈਯਦ ਦੀਦਾਰ ਅਲੀ ਖਾਨ ਉਹ ਮਾਰ ਮੁਕਾਇਆ, ਛੇਵੇਂ ਪਾਤਸ਼ਾਹ ਰਣ ਭੂਮੀ ਚ ਬੀਰਸ ਦਾ ਮਾਹੌਲ ਹੈ ਤੇ ਮਹਾਰਾਜ ਜੀ ਦੀ ਹਾਸੀ ਆ ਗਈ ਛੇਵੇਂ ਪਾਤਸ਼ਾਹ ਦੀ, ਗੁਰਦੇਵ ਖਿੜ ਖੜਾ ਕੇ ਹੱਸ ਪਏ।
ਤਤਕਾਲ ਤੁਰੰਗ ਪਰ ਚੜ ਸਿਧਾਏ।
ਪੈਂਦੇ ਖਾਂ ਉਹਨਾਂ ਹੀ ਪੈਰਾਂ ਦੇ ਪਿੱਛੇ ਆਇਆ, ਭੱਜ ਕੇ ਆ ਕੇ ਮੁੜ ਕੇ ਆਪਣੇ ਘੋੜੇ ਤੇ ਚੜ ਗਿਆ।
ਪੁਨ ਗੁਰੂ ਨਿਕਟ ਪਾਠਾਂਡੇ ਆਏ।
ਘੋੜਾ ਤੇਜ ਕਰਕੇ ਛੇਵੇਂ ਪਾਤਸ਼ਾਹ ਕੋਲ ਆ ਕੇ ਖਲੋ ਗਿਆ।
ਪਿਕ ਮੁਗਲ ਸਖਾਂ ਸਰਦਾਰ ਦੋਏ।
ਮੁਗਲ ਸਖਾਨ ਨੇ ਵੇਖਿਆ ਵੀ ਮੇਰੇ ਦੋ ਜਰਨੈਲ ਸੀ ਨਾਲ ਜਿਹੜੇ ਬਚੇ ਦੋਵੇਂ ਹੀ ਮਾਰੇ ਗਏ ਨੇ।
ਇਹ ਬਚੇ ਹੁਤੇ ਲੀਏ ਮਾਰ ਸੋਏ।
ਦੋ ਜਰਨੈਲ ਬਚੇ ਸੀ ਸੈਯਦ ਦੀਦਾਰ ਅਲੀ ਖਾਨ ਤੇ ਨਾਲ ਦੇ ਦੋਵੇਂ ਸੁਲਤਾਨ ਬੇਗ ਦੋਵੇਂ ਮਾਰੇ ਗਏ ਨੇ।
ਅਬ ਮੋਏ ਬਿਨਾ ਨੇ ਆਨੀ ਹੋਰ।
ਬਸ ਹੁਣ ਮੇਰੇ ਬਿਨਾ ਹੋਰ ਤਾਂ ਕੋਈ ਬਚਿਆ ਨੀ, ਹੁਣ ਮੈਂ ਹੀ ਰਹਿ ਗਿਆ ਕੱਲਾ। ਦੋ ਜਰਨੈਲ ਸੀ ਉਹ ਵੀ ਮਾਰੇ ਗਏ ਨੇ।
ਗੁਰਸਮੁਖ ਹੋਏ ਜਬ ਆਏ ਦੂਰ।
ਕਹਿੰਦੇ ਹੁਣ ਮੈਂ ਜਾ ਕੇ ਸਤਿਗੁਰਾਂ ਦੇ ਸਨਮੁਖ ਹੋ ਕੇ ਲੜਾਂ।
ਉਤਸ਼ਾਹ ਤਾਰ ਘੋੜਾ ਫੰਦਾਏ।
ਇਹ ਮੁਖਲਸ ਖਾਨ ਨੇ ਆਪਣਾ ਘੋੜਾ ਬੜੇ ਉਤਸ਼ਾਹ ਨਾਲ ਤੋਰਿਆ।
ਰਣ ਕੇ ਮੈਦਾਨ ਮੈਂ ਆਏ ਤਾਏ।
ਰਣ ਭੂਮੀ ਚ ਬੜੀ ਛੇਤੀ ਨਾਲ ਅੱਗੇ ਆ ਪਹੁੰਚਿਆ।
ਸ੍ਰੀ ਹਰ ਗੋਬਿੰਦ ਕੇ ਸਮੁਖ ਹੋਏ।
ਘੋੜਾ ਤੇਜ ਕਰਕੇ ਮੁਖਲਸ ਖਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਣ ਖਲੋਤਾ।
ਬਹੁ ਮਰੇ ਪਯੋ ਨੇ ਕਾਜ ਕੋਏ।
ਇੱਕ ਵੇਰੀ ਜੰਗ ਰੋਕ ਦਿੱਤਾ ਇਹਨੇ, ਕਹਿੰਦਾ ਜੀ ਰੁਕ ਜੋ, ਹਾਲੇ ਲੜਾਈ ਰੋਕ ਦਿਓ। ਕਹਿਣ ਲੱਗਾ ਜੀ ਬਹੁਤ ਸੂਰਮੇ ਮਾਰੇ ਗਏ ਨੇ ਮੇਰੀ ਤਰਫ ਵੀ ਤੁਹਾਡੀ ਤਰਫ ਵੀ, ਪਰ ਹਾਲੇ ਤਾਈ ਗੱਲ ਕਿਤੇ ਨੇਪਰੇ ਚੜੀ ਨਜ਼ਰ ਨਹੀਂ ਆਉਂਦੀ, ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ।
ਅਬ ਮੋਰ ਤੋਰ ਰਣ ਹੋਏ ਕਰਾਲ।
ਗੁਰੂ ਜੀ ਕਿਉਂ ਬਗਾਨੀਆਂ ਮਾਵਾਂ ਦੇ ਪੁੱਤ ਬਰਵਾਉਂਦੇ ਆ, ਆਓ ਹੁਣ ਤੁਹਾਡਾ ਤੇ ਮੇਰਾ ਜੰਗ ਹੋਵੇ ਤੇ ਬਾਕੀ ਸਭ ਵੇਖਣ, ਹੁਣ ਫੈਸਲਾ ਆਪਾਂ ਕਰੀਏ ਕੌਣ ਜਿੱਤਦਾ ਤੇ ਕੌਣ ਹਾਰਦਾ, ਆਪਾਂ ਹੁਣ ਦੋਵੇਂ ਮੁਕਾਬਲਾ ਕਰੀਏ।
ਅਵਲੋਕ ਲੋਕ ਹਰ ਕੀ ਵਿਸਾਲ।
ਇਹ ਸਭ ਵੇਖਣ ਤੇ ਵੇਖਣ ਵਾਲੇ ਖੁਸ਼ ਹੋਵਣ ਕਿ ਜੰਗ ਕਿਵੇਂ ਲੜੀਦਾ, ਕਿਵੇਂ ਰਣ ਭੂਮੀ ਚ ਜੂਝੀਦਾ, ਇੱਕ ਵਾਰੀ ਵਿਖਾ ਦਈਏ।
ਕਹਿ ਮਰੋ ਆਪ ਕੀ ਲਿਓ ਮਾਰ।
ਜਾਂ ਤਾਂ ਮੈਂ ਮਰਾਂਗਾ ਆਪ ਤੇ ਜਾਂ ਫਿਰ ਤੁਹਾਨੂੰ ਮਾਰ ਮੁਕਾਵਾਂਗਾ।
ਤਬ ਹੋਈ ਹਾਰ ਕੈ ਜੀਤ ਕਾਰ।
ਉਹਦੇ ਨਾਲ ਫੈਸਲਾ ਹੋ ਜਾਏਗਾ ਵੀ ਕੌਣ ਹਾਰੇਗਾ ਤੇ ਕੌਣ ਜਿੱਤੇਗਾ, ਇਹ ਫੈਸਲਾ ਹੁਣ ਆਪਣੇ ਦੋਹਾਂ ਦੀ ਜੰਗ ਕਰੇਗਾ।
ਗੁਰ ਸੁਨਿਓ ਸਬਨ ਕੋ ਦੀਏ ਹਟਾਏ।
ਜਿਵੇਂ ਪਾਤਸ਼ਾਹ ਨੇ ਮੁਖਲਸ ਖਾਨ ਦੀ ਵੰਗਾਰ ਸੁਣੀ, ਸਾਰੇ ਯੋਧਿਆਂ ਨੂੰ ਪਾਸੇ ਕਰ ਦਿੱਤਾ, ਆਖਿਆ ਸਭ ਰੁਕ ਜਾਓ ਖਲੋ ਜਾਓ, ਹੁਣ ਕਿਸੇ ਕੋਈ ਸ਼ਸਤਰ ਅਸਤਰ ਨਹੀਂ ਚਲਾਉਣਾ।
ਅਬ ਖਰੇ ਪਿਖੋ ਰਣ ਕੀਰ ਦਾਏ।
ਵੇਖੋ ਹੁਣ ਰਣ ਭੂਮੀ ਦਾ ਦਾ ਕਿਵੇਂ ਜੰਗ ਦੇ ਮੈਦਾਨ ਵਿੱਚ ਦਾ ਪੇਚ ਕਰਕੇ ਲੜੀਦਾ ਉਹ ਵੇਖੋ।
ਉਤ ਤੁਰਕ ਹਟੇ ਨੈ ਕਾਵ ਕਾਲ,
ਉਧਰੋਂ ਤੁਰਕ ਵੀ ਰੁਕ ਗਏ, ਉਹਨਾਂ ਨੇ ਵੀ ਆਪਣੇ ਸ਼ਸਤਰ ਜਿਹੜੇ ਸਨ ਖੜੇ ਕਰ ਲਏ, ਇਧਰ ਸਤਿਗੁਰਾਂ ਦੇ ਸਿੱਖ ਵੀ ਰੁਕ ਗਏ।
ਇਤ ਸਿੱਖ ਮਿਟੇ ਗੁਰਬਾਕ ਨਾਲ,
ਮਹਾਰਾਜ ਜੀ ਦੇ ਬਚਨਾਂ ਕਰਕੇ ਭਾਈ ਬਿਧੀ ਚੰਦ ਸਾਹਿਬ, ਪੈਂਦੇ ਖਾਨ, ਜਾਤੀ ਮਲਕ, ਭਾਈ ਪ੍ਰਾਣਾ ਜੀ ਹੋਣੀਏ ਸਾਰੇ ਖਲੋ ਗਏ।
ਤਬ ਚਲੇ ਦੋ ਤੇ ਭੀਮ ਤੀਰ,
ਕਹਿੰਦੇ ਪਹਿਲਾਂ ਦੋਹਾਂ ਤਰਫਾਂ ਤੋਂ ਤੀਰ ਚੱਲਦੇ, ਛੇਵੇਂ ਪਾਤਸ਼ਾਹ ਚਲਾਉਂਦੇ ਤੀਰ, ਉਧਰੋਂ ਮੁਖਲਸ ਖਾਨ ਚਲਾਉਂਦਾ ਹੈ ਤੀਰ।
ਅਰ ਪਰੇ ਵੀਰ ਦੋਨੋਂ ਸਧੀਰ,
ਦੋਵੇਂ ਬੜੇ ਧੀਰ ਜੀ ਨੇ। ਕਹਿੰਦੇ ਜੇ ਛੇਵੇਂ ਪਾਤਸ਼ਾਹ ਤਾਂ ਹੈ ਨੀ ਆਪ ਮਾਲਕ ਸਤਿਗੁਰੂ, ਮੁਖਲਸ ਖਾਨ ਦਾ ਵੀ ਕਿੰਨਾ ਹੌਸਲਾ ਹੋਵੇਗਾ ਜਿਹੜਾ ਛੇਵੇਂ ਪਾਤਸ਼ਾਹ ਦੇ ਸਾਹਮਣੇ ਖੜਾ। ਕੋਈ ਤਾਪੀ ਹੋਣਾ ਉਹਦੇ ਅੰਦਰ ਵੀ, ਕੋਈ ਹੋਵੇਗੀ ਪੂਰਵਲੇ ਜਨਮਾਂ ਦੀ ਤਪੱਸਿਆ, ਤਦੇ ਆ ਕੇ ਖੜਨ ਜਿੰਨੀ ਤਾਕਤ ਆਈ ਆ ਉਹਦੇ ਵਿੱਚ। ਕਹਿੰਦੇ ਮੁਖਲਸ ਖਾਨ ਵੀ ਬੜੇ ਧੀਰਜ ਨਾਲ ਖੜਾ, ਦੋਵੇਂ ਧੀਰ ਜੀ ਨੇ, ਦੋਵੇਂ ਹੀ ਦਲੇਰ ਨੇ।
ਸਭ ਲਖੇ ਪਟੇ ਬਾਜੀ ਸੁਖਾਨ,
ਮਹਾਰਾਜ ਛੇਵੇਂ ਪਾਤਸ਼ਾਹ ਪਟੇ ਬਾਜੀ ਦੀ ਵਿਦਿਆ ਦੀ ਮਹਾਰਤ ਪ੍ਰਾਪਤ ਕਰਦੇ ਨੇ, ਜਾਣਦੇ ਨੇ, ਪਰ ਮੁਖਲਸ ਖਾਨ ਵੀ ਪਟੇ ਬਾਜੀ ਦੀ ਵਿਦਿਆ ਚ ਘੱਟ ਨਹੀਂ, ਪੜੇ ਬਾਜੀ ਦੀ ਵਿਦਿਆ ਇਹਨੂੰ ਵੀ ਆਉਂਦੀ ਹੈ।
ਪਿਕ ਗੁਰੂ ਸੰਗ ਕੀ ਨਸ ਬਖਾਨ,
ਜਦੋਂ ਤੀਰ ਚੱਲੇ ਨਾ ਪਹਿਲਾਂ ਤੇ ਵੇਖ ਕੇ ਮੁਖਲਸ ਖਾਨ ਬੋਲਿਆ, ਕਹਿਣ ਲੱਗਾ
ਮੈਂ ਚੌ ਖੜਗ ਕੋ ਕਰਨ ਜੰਗ,
ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੇ ਨਾਲ ਤੀਰਾਂ ਦਾ ਜੰਗ ਨਹੀਂ ਲੜਨਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਤਲਵਾਰ ਤੇ ਢਾਲ ਲੈ ਕੇ ਤੁਹਾਡੇ ਨਾਲ ਲੜਾਂ।
ਤੁਮ ਤੀਰ ਤਜੋ ਬਲ ਅਧਿਕ ਸੰਗ,
ਤੁਹਾਡੇ ਤੀਰ ਬੜੇ ਬਲ ਨਾਲ ਚੱਲਦੇ ਨੇ, ਮੈਂ ਇਹ ਮੰਨਦਾ ਹਾਂ ਕਿ ਤੁਹਾਡੇ ਵਰਗੇ ਤੀਰ ਚਲਾਉਣ ਵਿੱਚ ਸਾਨੀ ਕੋਈ ਨਹੀਂ ਹੈ। ਮੁਖਲਸ ਖਾਨ ਕਹਿ ਰਿਹਾ ਆਪ ਕਿ ਤੁਹਾਡੇ ਵਰਗੇ ਤੀਰ ਨਹੀਂ ਕੋਈ ਚਲਾ ਸਕਦਾ, ਤੀਰਾਂ ਦੀ ਬਰਾਬਰੀ ਮੈਂ ਤੁਹਾਡੇ ਨਾਲ ਨਹੀਂ ਕਰ ਸਕਦਾ।
ਸਮਤਾ ਨਾ ਚਾਂਪ ਵਿਦਿਆ ਮਜਾਰ,
ਤੁਹਾਡੇ ਕੋਲ ਜਿਹੜੀ ਇਹ ਤੀਰ ਚਲਾਉਣ ਦੀ ਵਿਦਿਆ ਹੈ ਇਹਦਾ ਸਾਨੀ ਮੈਂ ਤਾਂ ਕੀ, ਮੇਰੇ ਸਮੇਤ ਜਿੰਨੀ ਵੀ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਵਿੱਚ ਵੱਡੇ ਵੱਡੇ ਤੀਰ ਅੰਦਾਜ਼ ਨੇ, ਪਰ ਇਹੋ ਜਿਹਾ ਤੀਰ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਜੈਸੀ ਤੀਰ ਅੰਦਾਜ਼ੀ ਤੁਹਾਡੀ ਹੈ।
ਵੱਡ ਮਰ ਵੱਡ ਮਾਰ ਤੋ ਪ੍ਰਥਮੇ ਨਿਹਾਰ,
ਮੈਂ ਪਹਿਲਾਂ ਵੇਖ ਚੁੱਕਾ ਤੁਹਾਡੇ ਤੀਰ ਚੱਲਦੇ, ਇੰਨੀ ਤੇਜ਼ੀ ਨਾਲ ਤੁਹਾਡੇ ਤੀਰ ਚੱਲਦੇ ਨੇ ਕਿ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਵਿੰਨ ਦਿੰਦੇ ਹਨ।
ਸੁਣ ਧਰਮ ਯੁੱਧ ਕੀ ਰੀਤ ਜਾਣ,
ਇਸ ਕਰਕੇ ਮੈਂ ਤੀਰਾਂ ਨਾਲ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਤੀਰਾਂ ਨਾਲ ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰ ਸਕਦਾ, ਤੁਸੀਂ ਮੇਰੇ ਨਾਲ ਢਾਲ ਤਲਵਾਰ ਲੈ ਕੇ ਲੜੋ। ਛੇਵੇਂ ਪਾਤਸ਼ਾਹ ਨੇ ਸੁਣਿਆ ਕਿ ਧਰਮ ਯੁੱਧ ਹੈ, ਧਰਮ ਯੁੱਧ ਵਿੱਚ ਜਿਵੇਂ ਕੋਈ ਦੂਸਰਾ ਸੂਰਮਾ ਇੱਛਾ ਕਰ ਰਿਹਾ ਉਹਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵਿਚਾਰ ਕੀਤੀ ਕਿ ਧਰਮ ਯੁੱਧ ਹੈ।
ਗੁਰ ਪਰੇ ਉਤਰ ਤਜ ਕਹਿ ਕਿ ਕਾਨ,
ਗੁਰਦੇਵ ਜੀ ਘੋੜੇ ਤੋਂ ਥੱਲੇ ਉਤਰ ਆਏ, ਛੇਵੇਂ ਪਾਤਸ਼ਾਹ ਛਾਲ ਮਾਰੀ, ਗੁਰਦੇਵ ਆਪਣੇ ਕੁਮੈਤ ਰੰਗ ਦੇ ਘੋੜੇ ਤੋਂ ਥੱਲੇ ਉਤਰ ਆਏ।
ਸ਼ਮਸ਼ੀਰ ਗਈ ਸ਼ਮਸ਼ੀਰ ਹਾਥ,
ਗਰੀਬਨ ਬਾਜ ਪਾਤਸ਼ਾਹ ਜੀ ਦੇ ਗਾਤਰੇ ਵਿੱਚ ਜਿਹੜੀ ਸ਼ਮਸ਼ੀਰ ਸੀ, ਚਾਰ ਉਂਗਲ ਚੌੜੀ ਖੱਪਰ, ਜਿਵੇਂ ਖੱਪਰੇ ਤੀਰ ਹੁੰਦੇ ਆ ਨਾ, ਏਦਾਂ ਤੇਗਾ ਸੀ ਸਤਿਗੁਰਾਂ ਦਾ, ਬੜਾ ਮਜ਼ਬੂਤ, ਬੜਾ ਬਲ ਵਾਲਾ ਉਹ ਤੇਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਿਆਨ ਚੋਂ ਧੋਇਆ। ਉਹ ਤੇਗਾ ਅੱਜ ਵੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਵੰਸ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਸਾਹਿਬ, ਸੁਰ ਸਿੰਘ ਵਾਲੇ ਮਹਾਂਪੁਰਖ, ਉਹਨਾਂ ਦੇ ਪਾਸ ਅੱਜ ਵੀ ਮੌਜੂਦ ਆ, ਸੰਗਤਾਂ ਦਰਸ਼ਨ ਕਰਦੀਆਂ ਨੇ। ਉਹ ਤੇਗਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਮਿਆਨ ਚੋਂ ਧੋਇਆ ਹੈ।
ਬਹੁ ਗੁਰਵ ਫੁਲਾਦੀ ਬਾਡ ਸਾਥ,
ਕਹਿੰਦੇ ਬੜਾ ਭਾਰਾ ਤੇਗਾ ਸੀ, ਫੁਲਾਦੀ ਤੇਗਾ ਸੀ, ਬੜੀ ਤਿੱਖੀ ਧਾਰ ਹੈ ਉਸ ਤੇਗੇ ਦੀ।
ਜੈ ਲਗਤ ਲੋਹ ਕੋ ਕਾਟ ਜਾਏ,
ਇੰਨਾ ਤਿੱਖਾ ਹੈ ਉਹ ਤੇਗਾ ਵੀ ਜੇ ਲੋਹੇ ਨੂੰ ਵੀ ਲੱਗੇ ਤੇ ਲੋਹੇ ਨੂੰ ਵੀ ਕੱਟ ਕੇ ਚੀਰ ਕੇ ਨਿਕਲ ਜਾਏ।
ਯਾ ਨਰਨ ਕਟਨ ਕਿਆ ਕਹਿ ਬਣਾਏ,
ਕਿਸੇ ਬੰਦੇ ਨੂੰ ਵੱਢਣਾ ਤੇ ਕਿਸੇ ਘੋੜੇ ਨੂੰ ਕੱਟਣਾ ਦਾ ਕੋਈ ਉਹਦੇ ਸਾਹਮਣੇ ਮਾਇਨਾ ਹੀ ਨਹੀਂ ਸੀ। ਤੇਗਾ ਇੰਨਾ ਤੇਜ਼ ਹੈ ਕਿ ਉਹ ਤਾਂ ਲੋਹੇ ਨੂੰ ਵੀ ਕੱਟ ਕੇ ਚੀਰ ਕੇ ਨਿਕਲ ਜਾਏ।
ਸਭ ਲਿਪਤ ਹੀਮ ਸੋ ਚਮਕ ਚਾਰੂ,
ਮਹਾਰਾਜ ਜੀ ਦੇ ਤੇਗੇ ਤੇ ਕਹਿੰਦੇ ਸੋਨੇ ਦਾ ਸੁਨਹਿਰੀ ਕੰਮ ਕੀਤਾ ਹੋਇਆ ਚਮਕਦਾ।
ਕਰ ਬਾਮ ਸਾਥ ਗੈ ਮਹਿਦ ਟਾਰ,
ਖੱਬੇ ਹੱਥ ਵਿੱਚ ਮਹਾਰਾਜ ਜੀ ਦੇ ਢਾਲ ਹੈ, ਜਿਹੜੀ ਢਾਲ ਵੀ ਸੀ ਨਾ ਛੇਵੇਂ ਪਾਤਸ਼ਾਹ ਦੀ, ਉਹਦਾ ਬਹੁਤ ਵਜ਼ਨ ਸੀ। ਕਹਿੰਦੇ ਪੰਜ ਪੰਜ ਛੇ ਛੇ ਸੇਰ ਦੇ ਤਾਂ ਫੁੱਲ ਹੀ ਲੱਗੇ ਹੋਏ ਸੀ ਸੋਨੇ ਦੇ ਢਾਲ ਤੇ। ਤੋ ਪਾਤਸ਼ਾਹ ਦੀ ਢਾਲ ਵੀ ਬੜੀ ਭਾਰੀ ਤੇ ਮਜ਼ਬੂਤ ਫੌਲਾਦ ਦੀ ਬਣੀ ਹੋਈ ਖੱਬੇ ਹੱਥ ਚ ਪਕੜੀ ਹੈ।
ਉਹ ਤੋ ਮੁਗਲ ਸਿੱਖਾਂ ਖੈਂਚੀ ਕਿਰਪਾਨ,
ਉਧਰ ਮੁਗਲ ਸਿੱਖਾਂ ਨੇ ਵੀ ਆਪਣੀ ਤਲਵਾਰ ਧੋਈ ਹੈ ਮਿਆਨ ਚੋਂ।
ਗੈ ਸਿਪਰ ਪਯੋ ਤਬ ਸਾਵਧਾਨ,
ਉਹਨੇ ਵੀ ਢਾਲ ਫੜੀ ਤੇ ਘੋੜੇ ਤੋਂ ਥੱਲੇ ਆ ਕੇ ਸਾਵਧਾਨ ਹੋ ਗਿਆ। ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਕੇ ਪੈਂਤਰੇ ਕੱਢਣ ਲੱਗਾ। ਪੈਂਤਰਾ ਹੁੰਦਾ ਨਾ ਜੰਗ ਦੇ ਮੈਦਾਨ ਚ, ਆ ਜਿਵੇਂ ਹੁਣ ਵੀ ਗਤਕੇ ਵਾਲੇ ਭਜੰਗੀ ਗਤਕਾ ਖੇਡਦੇ ਤੇ ਪੈਂਤਰੇ ਤੇ ਦੌੜਦੇ ਆ ਨਾ, ਪੈਂਤਰੇ ਤੇ ਵੱਧਦੇ ਪੈਂਤਰੇ ਤੇ ਹਟਦੇ ਆ, ਕਿਉਂਕਿ ਸਾਰੀ ਜੰਗ ਦੀ ਜਿਹੜੀ ਖੇਡ ਹੁੰਦੀ ਹੈ ਗਤਕੇ ਦੀ, ਸ਼ਸਤਰ ਵਿਦਿਆ ਦੀ, ਤਲਵਾਰਬਾਜ਼ੀ ਦੀ, ਉਹ ਪੈਂਤਰੇ ਤੇ ਹੁੰਦੀ। ਏਦਾਂ ਕਹਿ ਸਕਦੇ ਹਾਂ ਵੀ 80 ਨੰਬਰ ਤਾਂ ਪੈਂਤਰੇ ਦੇ ਹੀ ਨੇ, 20 ਨੰਬਰ ਬਾਕੀ ਸ਼ਸਤਰ ਦੇ ਨੇ ਜਿਹੜਾ ਚਲਾਉਣਾ। ਤੋ ਪੈਂਤਰੇ ਦੀ ਖੇਡ ਹੁੰਦੀ ਆ ਵੀ ਕਿੱਧਰੋਂ ਪੈਂਤਰਾ ਵਿਖਾ ਕੇ ਕਿੱਧਰੋਂ ਵਾਰ ਕਰਨਾ। ਕਹਿੰਦੇ ਮੁਗਲ ਸਖਾਨ ਆਪਣੇ ਪੈਂਤਰੇ ਤੇ ਨੱਚਣ ਲੱਗਾ।
ਬਹੁ ਲਖੇ ਦਾਏ ਇਤ ਉਤ ਬਚਾਏ,
ਸੱਜੇ ਖੱਬੇ ਹੁੰਦਾ ਪੈਂਤਰੇ ਤੇ ਦਾਅ ਬੜੇ ਜਾਣਦਾ ਤਲਵਾਰਾਂ ਦੇ। ਤਲਵਾਰ ਦੇ ਕਈ ਤਰ੍ਹਾਂ ਦੇ ਦਾਅ ਹੁੰਦੇ ਆ, ਕਈ ਤਰ੍ਹਾਂ ਦੇ ਵਾਰ ਹੁੰਦੇ ਤਲਵਾਰਾਂ ਦੇ। ਕਹਿੰਦੇ ਉਹ ਤਲਵਾਰ ਦੇ ਬੜੇ ਵਾਰ ਕਰਨੇ ਜਾਣਦਾ ਸੀ ਮੁਗਲ ਸਖਾਨ।
ਰਣ ਰੀਤ ਫਿਰਤ ਚੈ ਕਰਨ ਕਾਏ,
ਜੰਗ ਦੇ ਮੈਦਾਨ ਦੇ ਵਿੱਚ ਫਿਰਦਾ ਤੇ ਮਨ ਚ ਇੱਛਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਕੇ ਮੈਂ ਜਿੱਤ ਪ੍ਰਾਪਤ ਕਰ ਲਵਾਂ, ਇਹ ਰਣ ਮੈਂ ਜਿੱਤ ਲਵਾਂ, ਇਹ ਇੱਛਾ ਆਪਣੇ ਹਿਰਦੇ ਚ ਮੁਗਲ ਸਖਾਨ ਰੱਖਦਾ ਜੋ ਉਹਦੇ ਮਨ ਚ ਹੀ ਰਹਿ ਜਾਣੀ ਹੈ।
ਹੋਏ ਬਾਮ ਦਾਇਨੇ ਕਰਤ ਨੇਰ,
ਕਹਿੰਦੇ ਕਦੇ ਸੱਜੇ ਪਾਸੇ ਚਲਾ ਜਾਂਦਾ ਪੈਂਤਰੇ ਤੋਂ, ਕਦੇ ਖੱਬੇ ਪਾਸੇ ਹੋ ਜਾਂਦਾ, ਕਦੇ ਨੇੜੇ ਆ ਜਾਂਦਾ, ਕਦੇ ਪਿੱਛੇ ਹਟ ਜਾਂਦਾ। ਏਦਾਂ ਪੈਂਤਰੇ ਦੇ ਉੱਤੇ ਢਾਲ ਫੜੀ ਤੇ ਤਲਵਾਰ ਘੁਮਾਉਂਦਾ ਹੈ।
ਗੁਰ ਸਮੁਖ ਆਏ ਚਾਹਤ ਸੁਪੇਰ,
ਸਤਿਗੁਰੂ ਜੀ ਦੇ ਸਨਮੁਖ ਆਇਆ ਤੇ ਭੇੜ ਚਾਹੁੰਦਾ ਮਹਾਰਾਜ ਜੀ ਦੇ ਨਾਲ।
ਸ਼੍ਰੀ ਹਰਗੋਬਿੰਦ ਤਬ ਕੈਸ ਤਾਈ,
ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਸਤਿਗੁਰੂ ਮੁਖਲਸ ਖਾਨ ਨੂੰ ਕਹਿਣ ਲੱਗੇ।
ਸੁਨ ਖਾਨ ਜਿਤਕ ਵਿਦਿਆ ਸੁਪਾਏ,
ਮਹਾਰਾਜ ਜੀ ਕਹਿੰਦੇ ਮੁਖਲਸ ਖਾਨ ਜਿੰਨੇ ਉਸਤਾਦਾਂ ਕੋਲੋਂ ਹੁਣ ਤਾਈ ਵਿਦਿਆ ਸਿੱਖੀ ਆ ਤਲਵਾਰ ਚਲਾਉਣ ਦੀ, ਜਿੰਨੇ ਵੀ ਉਸਤਾਦ, ਇੱਕ ਕੋਲੋਂ ਤਾਂ ਨੀ ਸਿੱਖੀ ਹੋਣੀ, 2, 4, 5, 7 ਜਿੰਨਿਆਂ ਕੋਲੋਂ ਸਿੱਖੀ ਹੈ, ਜਿਹੜੇ ਜਿਹੜੇ ਵਾਰ ਸਿੱਖੇ ਹੈ ਸਾਰੀ ਕਰ ਲਈ, ਅੱਜ ਰੀਝ ਲਾ ਲਈ, ਕਿਤੇ ਮਨ ਚ ਰਹਿ ਨਾ ਜਾਏ ਕਿ ਆਹ ਵਾਰ ਕਰ ਲੈਂਦਾ ਤੇ ਸ਼ਾਇਦ ਚੱਲ ਜਾਂਦਾ। ਮਹਾਰਾਜ ਕਹਿੰਦੇ ਕਰ ਲੈ ਜਿੰਨੇ ਤੇਰੀ ਇੱਛਾ, ਜਿਹੜਾ ਜਿਹੜਾ ਵਾਰ ਆਉਂਦਾ ਤੈਨੂੰ ਮੋਢੇ ਦਾ, ਲੱਕ ਦਾ, ਗਿੱਟੇ ਦਾ, ਜੋ ਜਿਹੜਾ ਵੀ ਵਾਰ ਆਉਂਦਾ ਤੈਨੂੰ ਕੰਨ ਦਾ, ਸਾਰੇ ਵਾਰ ਕਰ ਲੈ, ਜਿੰਨੇ ਆਉਂਦੇ ਨੇ ਆਪਣੀ ਰੀਝ ਪੂਰੀ ਕਰ ਲੈ।
ਸਭ ਕਰੋ ਦਿਖਾਵਨ ਆਜੇ ਆਪ,
ਨਾਲੇ ਅਸੀਂ ਵੀ ਵੇਖੀਏ ਵੀ ਤੈਨੂੰ ਕਿਹੜੇ ਕਿਹੜੇ ਵਾਰ ਕਰਨੇ ਆਉਂਦੇ ਆ, ਤੇ ਜਦੋਂ ਤੂੰ ਕਰ ਹਟੇਗਾ ਫਿਰ ਅਸੀਂ ਦੱਸਾਂਗੇ ਵੀ ਅਸੀਂ ਵਾਰ ਕਰਕੇ ਤੈਨੂੰ ਸਿਖਾਵਾਂਗੇ ਕਿ ਵਾਰ ਇਉਂ ਕਰੀਦਾ, ਪਹਿਲਾਂ ਤੂੰ ਕਰ ਲੈ, ਵੇਖੀਏ ਤਾਂ ਸਹੀ ਕਿਹੜੇ ਕਿਹੜੇ ਵਾਰ ਤੈਨੂੰ ਕਰਨੇ ਆਉਂਦੇ ਆ।
ਵਿਸ਼ਵਾਸ ਜਾਸ ਕੇ ਤਰੇ ਦਾਪ,
ਇਹਨਾਂ ਤੇ ਤੈਨੂੰ ਬੜਾ ਵਿਸ਼ਵਾਸ ਹੈ, ਤੂੰ ਸਾਡੇ ਨਾਲ ਲੜਨ ਆ ਗਿਆ, ਇਹਦਾ ਮਤਲਬ ਚੰਗੀ ਵਿਦਿਆ ਆਉਂਦੀ ਹੋਣੀ ਹੈ ਤੈਨੂੰ। ਮਹਾਰਾਜ ਕਹਿੰਦੇ ਸਾਡੇ ਨਾਲ ਲੜਨ ਵਾਸਤੇ ਤੂੰ ਸਾਨੂੰ ਮੰਗਾ ਰਿਹਾ, ਆਖਿਰਕਾਰ ਵਿਦਿਆ ਆਉਂਦੀ ਹੋਵੇਗੀ ਤਾਂ ਹੀ ਉਹਦੇ ਤੇ ਵਿਸ਼ਵਾਸ ਹੋਣਾ ਨਾ ਤੈਨੂੰ। ਜਿਹੜੀ ਵਿਦਿਆ ਤੇ ਤੈਨੂੰ ਇੰਨਾ ਵਿਸ਼ਵਾਸ ਹੈ ਉਹ ਪੂਰੀ ਵਿਖਾ ਲੈ।
ਦਲ ਦੋਹਨ ਕੇਰ ਜੋਧਾ ਦਿਖੰਤ,
ਦੋਵੇਂ ਪਾਸਿਆਂ ਦੇ ਦਲ ਦੇ ਯੋਧੇ ਸਾਡੇ ਵੀ ਵੇਖਦੇ ਨੇ, ਤੇਰੇ ਯੋਧੇ ਵੀ ਵੇਖਣਗੇ।
ਸਭ ਜੀਤ ਹਾਰ ਆਸਾ ਤਰੰਤ,
ਸਾਰਿਆਂ ਦੇ ਮਨ ਚ ਜਿੱਤਣ ਤੇ ਹਾਰਨ ਦੀ ਆਸਾ ਹੈ, ਸਭ ਦੇ ਮਨ ਚ ਆਸ ਹੈ, ਕਿਸੇ ਦੇ ਜਿੱਤਣ ਦੀ, ਕਿਸੇ ਦੇ ਮਨ ਚ ਇਹ ਆ ਵੀ ਹੁਣ ਹਾਰਾਂਗੇ।
ਅਬ ਪ੍ਰਥਮ ਵਾਰ ਕਰ ਲਿਓ ਪ੍ਰਹਾਰ,
ਇਸ ਕਰਕੇ ਮੁਖਲਸ ਖਾਨ ਪਹਿਲੇ ਵਾਰ ਤੂੰ ਕਰ ਲੈ, ਕਿਉਂਕਿ ਮੁੜ ਕੇ ਤੇਰੇ ਮਨ ਦੀ ਮਨ ਚ ਨਾ ਰਹਿ ਜਾਏ। ਨਾਲੇ ਗੁਰੂ ਘਰ ਦਾ ਅਸੀਂ ਇਹ ਵਿਧਾਨ ਕਾਇਮ ਕਰਨਾ ਆਉਣ ਵਾਲੇ ਸਮੇਂ ਵਿੱਚ ਵੀ ਕਿ ਸਿੱਖ ਕਦੇ ਪਹਿਲਾਂ ਵਾਰ ਨਹੀਂ ਕਰਨਗੇ, ਜੇ ਕੋਈ ਕਰੇਗਾ ਦੁਸ਼ਮਣ ਆ ਕੇ ਵਾਰ ਤੇ ਫਿਰ ਪਲਟਵਾਂ ਵਾਰ ਉਹਨੂੰ ਜਵਾਬ ਵਜੋਂ ਜ਼ਰੂਰ ਮਿਲੇਗਾ। ਇਸ ਕਰਕੇ ਮੁਖਲਸ ਖਾਨ ਅਸੀਂ ਆਪਣੇ ਸਿੱਖਾਂ ਵਿੱਚ ਮਰਿਆਦਾ ਤੋਰਨੀ ਹੈ, ਵਾਰ ਤੂੰ ਪਹਿਲਾਂ ਕਰ ਲੈ।
ਅਵਲੋਕੇ ਬਲ ਕੇ ਤੱਕ ਜੁਝਾਰੇ,
ਵੇਖੀਏ ਤਾਂ ਸਹੀ ਤੇਰਾ ਬਲ ਕਿੰਨਾ ਤੇ ਸਾਰੇ ਜੁਝਾਰੂ ਜਿੰਨੇ ਖੜੇ ਨੇ ਜੰਗਜੂ ਇਹ ਸਾਰੇ ਵੇਖਣਗੇ।
ਸੁਨ ਤੀਰ ਸਹਿਤ ਗੁਰ ਕੇ ਸੁਬੈਨ,
ਸਤਿਗੁਰੂ ਜੀ ਦੇ ਬਚਨ ਮੁਖਲਸ ਖਾਨ ਨੇ ਧੀਰਜ ਨਾਲ ਸੁਣਿਆ, ਉਹਦਾ ਮਨ ਨਹੀਂ ਸੀ ਡਰ ਰਿਹਾ ਇਸ ਵੇਲੇ, ਪੂਰਾ ਦਲੇਰੀ ਨਾਲ ਖੜਾ ਸੀ, ਹੌਸਲੇ ਨਾਲ ਖੜਾ ਸੀ। ਤੇ ਪੂਰੀ ਦਲੇਰੀ ਨਾਲ ਮਹਾਰਾਜ ਜੀ ਦੀਆਂ ਗੱਲਾਂ ਸੁਣੀਆਂ।
ਤਬ ਮੁਗਲ ਸਖਾਂ ਕਰ ਸਮੁਖ ਨੈਣ,
ਮਹਾਰਾਜ ਜੀ ਦੀਆਂ ਅੱਖਾਂ ਚ ਅੱਖਾਂ ਪਾਉਂਦਾ, ਕਿਉਂਕਿ ਜੰਗ ਦੀ ਰੀਤੀ ਹੈ ਜਦੋਂ ਸ਼ਸਤਰਧਾਰੀ ਸੂਰਮੇ ਲੜਦੇ ਆ ਨਾ, ਗਤਕੇ ਦਾ ਵੀ ਇਹ ਨੇਮ ਹੈ ਕਿ ਜਿਹੜੇ ਆਪਸ ਵਿੱਚ ਤਲਵਾਰ ਢਾਲ ਖੇਡਣ ਜਾਂ ਸੋਟੀ ਖੇਡਣ, ਫਰੀ ਸੋਟੀ, ਉਹ ਅੱਖਾਂ ਚ ਅੱਖਾਂ ਪਾ ਕੇ, ਕਈ ਸੋਟੀ ਵੱਲ ਵੇਖਦੇ, ਜਿਹੜਾ ਸੋਟੀ ਵੱਲ ਵੇਖਦਾ ਉਹ ਖਾ ਜਾਂਦਾ ਸੋਟੀ, ਕਿਉਂਕਿ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਹੁਣ ਇਹ ਕਿੱਥੇ ਮਾਰੇਗਾ, ਵਾਰ ਕਿੱਥੇ ਕਰੇਗਾ, ਕਿਵੇਂ ਝਕਾਵੀ ਦੇਗਾ, ਕਿੱਥੋਂ, ਸਾਰਾ ਅੱਖਾਂ ਦੀ ਖੇਡ ਵੀ ਹੁੰਦੀ ਆ ਨਾਲ ਨਾਲ। ਜਿਹੜੇ ਸ਼ਸਤਰ ਵਿਦਿਆ ਦੇ ਖਿਡਾਰੀ ਨੇ ਉਹਨਾਂ ਨੂੰ ਮੇਰੀਆਂ ਗੱਲਾਂ ਸਮਝ ਆਉਂਦੀਆਂ ਹੋਣਗੀਆਂ, ਤੇ ਜਿਹਨਾਂ ਨੇ ਨਹੀਂ ਕੜੀ ਕਰੇ, ਤਲਵਾਰ ਫੜ ਕੇ ਨਹੀਂ ਵੇਖੀ, ਉਹਨਾਂ ਦੀਆਂ ਉੱਤੋਂ ਉੱਤੋਂ ਲੰਘੀ ਜਾਣੀਆਂ ਨੇ ਗੱਲਾਂ ਵੀ ਖਬਰੇ ਗਿਆਨੀ ਜੀ ਕੀ ਕਹਿੰਦੇ ਅੱਖਾਂ 'ਚ ਵੇਖਣ ਦੀ ਖੇਡ, ਜਿਹੜੇ ਖੇਡ ਲੈਂਦੇ ਉਹਨਾਂ ਨੂੰ ਪਤਾ ਲੱਗ ਜੂ। ਕਹਿੰਦੇ ਮੁਖਲਸ ਖਾਨ ਮਹਾਰਾਜ ਜੀ ਦੇ ਨੇਤਰਾਂ 'ਚ ਨੇਤਰ ਪਾਈ ਖੜਾ, ਵੇਖਦਾ ਨੇਤਰਾਂ ਵਿੱਚ ਤੇ ਤਲਵਾਰ ਫੇਰਦਾ ਹੈ।
ਚਾਹਤ ਪ੍ਰਹਾਰ ਨੈ ਦਾਵ ਪਾਏ,
ਕਹਿੰਦੇ ਦਾ ਕਰਨਾ ਚਾਹੁੰਦਾ, ਵਾਰ ਕਰਨਾ ਚਾਹੁੰਦਾ ਮਹਾਰਾਜ ਜੀ ਦੇ, ਪਰ ਦਾ ਨਹੀਂ ਪਿਆ ਲੱਗਦਾ, ਕਿਉਂਕਿ ਸਤਿਗੁਰੂ ਵੀ ਅੱਗੇ ਪੂਰੇ ਪੈਂਤਰੇ ਦੇ ਉੱਤੇ ਇੱਧਰ ਉੱਧਰ ਹੁੰਦੇ ਆ। ਇਹ ਪੂਰਾ ਦਾ ਵੇਖਦਾ ਵੀ ਵਾਰ ਕਰਾਂ, ਪਰ ਦਾ ਲੱਗਦਾ ਨਹੀਂ ਪਿਆ ਮੁਖਲਸ ਖਾਨ ਦਾ।
ਜੇ ਹੱਥੋਂ ਖੜਗ ਤਨ ਲੈ ਬਚਾਏ,
ਸੋਚਦਾ ਜੇ ਇੱਥੇ ਵਾਰ ਕੀਤਾ ਇੱਥੋਂ ਬਚਾ ਲੈਣਗੇ, ਜੇ ਆਹ ਜਗ੍ਹਾ ਤੇ ਕੀਤਾ ਮੋਢੇ ਤੇ ਇੱਥੋਂ ਬਚ ਜਾਣਗੇ, ਜੇ ਜਾਂਘਾਂ ਤੇ ਕੀਤਾ ਇੱਥੋਂ ਬਚ ਜਾਣਗੇ। ਸੋਚੀ ਜਾਂਦਾ ਵੀ ਕਿੱਥੋਂ ਕਿੱਥੋਂ ਬਚ ਸਕਦੇ ਆ ਤੇ ਕਿੱਥੇ ਵਾਰ ਕਰਾਂ ਵੀ ਇਹ ਨਾ ਬਚਣ, ਏਦਾਂ ਪੂਰਾ ਸੋਚੀ ਜਾਂਦਾ ਦਿਮਾਗ ਦੇ ਵਿੱਚ। ਹਾਂਜੀ,
ਕਰ ਅਗਰ ਢਾਲ ਆਡੋ ਕਰੇ,
ਢਾਲ ਅੱਗੇ ਕੀਤੀ ਹੋਈ ਹੈ, ਕਿਉਂਕਿ ਢਾਲ ਤਲਵਾਰ ਦੋਨਾਂ ਦੇ ਨਾਲ ਜੰਗ ਲੜਿਆ ਜਾਂਦਾ, ਕੱਲੀ ਤਲਵਾਰ ਨਾਲ ਗੱਲ ਨਹੀਂ ਬਣਦੀ। ਢਾਲ ਦੇ 50 ਨੰਬਰ ਨੇ, 50 ਨੰਬਰ ਹੀ ਤਲਵਾਰ ਦੇ ਨੇ, ਤੋ ਢਾਲ ਅੱਗੇ ਕੀਤੀ ਹੋਈ ਆ ਵੀ ਆਪਣੇ ਆਪ ਨੂੰ ਬਚਾਉਣ ਲਈ।
ਹੋਏ ਬੇਫਲ ਵਾਰ ਕੁਛ ਨੈ ਸਰੇ,
ਕਹਿੰਦੇ ਨੇ ਵਾਰ ਕੀਤੇ, ਇੱਕ ਦੋ ਕੱਢਣ ਦੇ ਵਾਰ ਯਤਨ ਕੀਤਾ ਸਤਿਗੁਰਾਂ ਤੇ, ਪਰ ਨਿਸ਼ਫਲ ਚਲੇ ਗਏ।
ਗੁਰ ਸਾਵਧਾਨ ਹੋਏ ਚੁਪੇਰ,
ਮਹਾਰਾਜ ਜੀ ਪੂਰੇ ਸਾਵਧਾਨ ਹੋ ਕੇ, ਪਹਿਲਾਂ ਤਾਂ ਇਹਨੂੰ ਹੀ ਵੇਖਦੇ ਰਹੇ ਖਲੋ ਕੇ, ਫਿਰ ਸਤਿਗੁਰੂ ਆ ਗਏ ਆਪਣੇ ਪੈਂਤਰੇ ਤੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪੈਂਤਰੇ ਦੇ ਉੱਤੇ, ਕਦੇ ਸੱਜੇ ਕਦੇ ਖੱਬੇ, ਹਲੇ ਵਧਦੇ ਨਹੀਂ ਅੱਗੇ ਮਹਾਰਾਜ, ਕਿਉਂਕਿ ਜੇ ਸਤਿਗੁਰੂ ਵਧੇ ਫਿਰ ਇਹਨੇ ਬਚਣਾ ਕੋਈ ਨਹੀਂ ਸੀ, ਹਾਲੇ ਖੇਡ ਹੀ ਖੇਡਦੇ ਨੇ 6ਵੇਂ ਪਾਤਸ਼ਾਹ।
ਸ਼ਮਸ਼ੀਰ ਹੱਥ ਸ਼ਮਸ਼ੀਰ ਹੇਰ,
ਸ਼ਮਸ਼ੀਰ ਹੱਥ ਵਿੱਚ ਆ 6ਵੇਂ ਪਾਤਸ਼ਾਹ ਦੇ, ਤੇ ਸ਼ੇਰ ਵਾਂਗੂ ਦਾ ਤੱਕਦੇ ਆ ਕਿ ਵਾਰ ਕਰਾਂਗੇ।
ਤਕਰਿਓ ਬਹੁਤ ਨੈ ਦਾਵ ਪਾਏ,
ਮੁਖਲਸ ਖਾਨ ਨੇ ਆਪਣੇ ਵੱਲੋਂ ਪੂਰੇ ਦਾ ਤੱਕੇ, ਪਰ ਇਹਨੂੰ ਦਾਤ ਮਿਲਦਾ ਨਹੀਂ ਪਿਆ, ਵਾਰ ਕਰਨ ਦਾ ਮੌਕਾ ਨਹੀਂ ਪਿਆ ਮਿਲਦਾ।
ਤਬ ਪਰਿਓ ਆਨ ਅਸਕੋ ਉਠਾਏ,
ਆਖਰਕਾਰ ਇਹਨੂੰ ਥੋੜਾ ਜਿਹਾ ਦਾ ਨਜ਼ਰ ਆਇਆ, ਇਹਨੇ ਬੜੀ ਛੇਤੀ ਨਾਲ ਤਲਵਾਰ ਲਈ ਤੇ ਮਹਾਰਾਜ ਜੀ ਕੋਲ ਅੱਗੇ ਵੱਧ ਕੇ ਆਇਆ।
ਉਪਰ ਜਨਾਏ ਤਰਕੋ ਪ੍ਰਹਾਰ,
ਇਹਨੇ ਆਪਣੇ ਵੱਲੋਂ ਨਾ ਬੜੀ ਚਲਾਕੀ ਖੇਡੀ, ਵਾਰ ਉੱਤੋਂ ਕਰਕੇ ਨਾ ਇੱਦਾਂ ਮਹਾਰਾਜ ਜੀ ਦੇ ਸੀਸ ਵਾਲੇ ਪਾਸੇ ਉੱਤੋਂ ਕਰਕੇ ਚਕਾਵਾਂ ਦੇ ਕੇ ਇੱਕਦਮ ਥੱਲਿਓਂ ਲੈ ਆ ਵਾਰ। ਇਹ ਵੀ ਇੱਕ ਤਰ੍ਹਾਂ ਦੀ ਵਾਰ ਵੀ, ਵਿਖਾਉਣਾ ਉੱਤੋਂ ਤੇ ਮਾਰਨਾ ਥੱਲਿਓਂ, ਵਿਖਾਇਆ ਵੀ ਉੱਤੋਂ ਮਾਰਾਂਗਾ, ਉੱਤੋਂ ਵਿਖਾਉਂਦਾ ਵਿਖਾਉਂਦਾ ਘੁਮਾ ਕੇ ਤਲਵਾਰ ਮਹਾਰਾਜ ਜੀ ਦੀਆਂ ਲੱਤਾਂ ਜਿੱਥੇ ਗੋਡੇ ਹੁੰਦੇ ਆ ਇੱਥੇ ਤੱਕ ਵਾਰ ਲੈ, ਇੱਥੋਂ ਹੀ ਵਾਰ ਕਰਨ ਲੱਗਾ।
ਗੁਰ ਗਾਏ ਕੂਦ ਗਾ ਛੂਛਵਾਰ,
ਵਾਰ ਕੀਤਾ ਵੀ ਲੱਤਾਂ ਤੇ ਵਾਰ ਕਰਾਂ ਤੇ ਲੱਤਾਂ ਕੱਟ ਦਿਆਂ, ਪਾਤਸ਼ਾਹ ਨੇ ਵੇਖ ਲਿਆ, ਗੁਰਦੇਵ ਨੇ ਛਾਲ ਮਾਰੀ, 3-4 ਫੁੱਟ ਉੱਚੀ ਛਾਲ ਮਾਰ ਗਏ, ਤਲਵਾਰ ਥੱਲਿਓਂ ਸੁੱਕੀ ਖਾਲੀ ਨਿਕਲ ਗਈ।
ਉਨ ਖੜਗ ਸੀਸ ਕੀ ਦਿਸ਼ ਚਲਾਏ,
ਫਿਰ ਇਹਨੇ ਦੂਸਰਾ ਵਾਰ ਕੀਤਾ, ਮਹਾਰਾਜ ਜੀ ਦੇ ਸੀਸ ਵੱਲ ਵਾਰ ਕਰਨ ਲੱਗਾ।
ਗੁਰ ਸਿਪਰ ਸ਼ਿਗਰ ਹੀ ਕਰ ਬਚਾਏ,
ਹਾਲੇ ਪਹਿਲਾ ਵਾਰ ਕੀਤਾ, ਮਹਾਰਾਜ ਜੀ ਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਇਹਨੇ ਛੇਤੀ ਨਾਲ। ਪਾਤਸ਼ਾਹ ਜਦੋਂ ਛਾਲ ਮਾਰ ਗਏ ਨਾ ਤੇ ਗੁਰਦੇਵ ਦੇ ਸੀਸ ਤੇ ਵਾਰ ਕਰਨ ਲੱਗਾ, ਪਾਤਸ਼ਾਹ ਨੇ ਅੱਗੇ ਢਾਲ ਤੇ ਦਾ ਵਾਰ ਰੋਕ ਲਿਆ।
ਤੈ ਰੋਕ ਉਪਰੇ ਹੱਥ ਲੀਨ,
ਔਰ ਉੱਤੇ ਹੀ ਏਦਾਂ ਹੱਥ ਕਰਕੇ ਦਾ ਤਲਵਾਰ ਦਾ ਵਾਰ ਰੋਕ ਲਿਆ।
ਗੈ ਖੜਗੇ ਆਪਨੋ ਵਾਰ ਕੀਨ,
ਗੁਰਦੇਵ ਕਹਿੰਦਾ ਲੈ ਵੀ ਮੁਖਲਸ ਖਾਨ ਹੁਣ ਵਾਰੀ ਸਾਡੀ ਹੈ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਆਪਣੀ ਤਲਵਾਰ ਦਾ ਵਾਰ ਛੰਡਿਆ।
ਪੁੱਜ ਕੇ ਤਾਰੇ ਸੋ ਤੈ ਲੱਗੀਏ ਜਾਏ,
ਗੁਰਦੇਵ ਨੇ ਵਾਰ ਕਿਵੇਂ ਕੀਤਾ, ਇਹਦੀ ਵੱਖੀ ਵਾਲੇ ਪਾਸਿਓਂ ਥੱਲਿਓਂ, ਗੁਰਦੇਵ ਨੇ ਵੱਖੀ ਕੋਲ ਥੱਲਿਓਂ ਦੀ ਵਾਰ ਏਦਾਂ ਕੀਤਾ।
ਬਲ ਸਹਿਤ ਬਿਓ ਇਸ ਬਿਦ ਸਫਾਏ,
ਗੁਰਦੇਵ ਨੇ ਇੰਨੀ ਜ਼ੋਰ ਨਾਲ ਤੇਗਾ ਚਲਾਇਆ, ਬਲ ਦੇ ਨਾਲ ਉਹ ਤੇਗਾ ਇੰਨੀ ਤੇਜ ਨਾਲ ਵਹਿ ਕੇ ਗਿਆ।
ਸਭ ਸ਼ਸਤਰ ਬਸਤਰ ਪੈਰੇ ਜੇ ਅੰਗ,
ਮੁਖਲਸ ਖਾਨ ਨੇ ਬੜੇ ਸ਼ਸਤਰ ਬਸਤਰ ਸਰੀਰ ਤੇ ਪਹਿਨੇ ਹੋਏ ਸਨ।
ਕੱਟ ਗਏ ਸਕਲ ਇੱਕ ਬਾਰ ਸੰਗ,
ਸੰਜੋ ਵੀ ਪਾਈ ਹੋਈ ਸੀ ਲੋਹੇ ਦੀ ਉਹ ਵੀ ਨਾਲ ਕੱਟੀ ਗਈ, ਅੰਤਰਾਂ ਕੱਟੀਆਂ ਗਈਆਂ, ਹੱਡੀਆਂ ਕੱਟੀਆਂ ਗਈਆਂ ਮੁਖਲਸ ਖਾਨ ਦੀਆਂ।
ਗਨ ਪਾਸ ਰੀਨ ਸਭ ਕਾਟ ਦੀਨ,
ਜਿਹੜੀਆਂ ਪਸਲੀਆਂ ਨੇ ਇਹਦੋ ਥੱਲਿਓ ਦੀ ਨਾ ਉੱਪਰੋਂ ਜਨੇਊ ਵਾਰ ਇਹਨੂੰ ਕਹਿੰਦੇ, ਇਹ ਉੱਪਰਲੇ ਪਾਸਿਓ ਵੀ ਹੁੰਦਾ ਕਿ ਮੋਢੇ ਦੇ ਕੋਲੋਂ ਹੋਵੇ, ਥੱਲਿਓ ਵੱਖੀ ਤੋਂ ਚੀਰਦਿਆਂ ਉੱਪਰ ਨੂੰ ਮੋਢੇ ਤੱਕ ਮਹਾਰਾਜ ਜੀ ਦੀ ਤਲਵਾਰ ਨਿਕਲਦੀ ਗਈ।
ਯੁਗ ਸਤਿ ਸ੍ਰੀ ਅਕਾਲ, ਯੁਗ ਖੰਡ ਹੋਏ ਤਰ ਪਰਨ ਕੀਨ,
ਕਹਿੰਦੇ ਥੱਲਿਓ ਜਨੇਊ ਵਾਰ ਉੱਪਰ ਨੂੰ ਜਾਂਦਾ, ਉੱਪ ਇੱਕ ਬਾਂਹ ਤੇ ਸਿਰ ਤੇ ਅੱਧਾ ਧੜ ਉਹ ਇੱਕ ਪਾਸੇ ਥੱਲੇ ਡਿੱਗ ਪਿਆ, ਇੱਕ ਬਾਂਹ ਤੇ ਦੋ ਲੱਤਾਂ ਤੇ ਧੜ ਉਹ ਇੱਕ ਪਾਸੇ ਦੋ ਟੁਕੜੇ ਹੋ ਕੇ ਮੁਖਲਸ ਖਾਨ ਰਣ ਭੂਮੀ ਚ ਡਿੱਗ ਕੇ ਗਰਕ ਹੋ ਗਿਆ।
ਸਤਿ ਸ੍ਰੀ ਅਕਾਲ, ਸਿਰ ਪੂਜਾ ਸਹਿਤ ਪਾ ਏਕ ਖੰਡ,
ਇੱਕ ਸਿਰ ਤੇ ਇੱਕ ਬਾਂਹ, ਕਿਉਂਕਿ ਜਨੇਊ ਵਾਰ ਹੋਇਆ ਸੀ ਨਾ, ਥੱਲੜੇ ਪਾਸੇ ਵੱਖੀ ਤੋਂ ਉੱਪਰ ਤੱਕ ਮੋਢੇ ਤੱਕ ਚੀਰਦਿਆਂ ਲੈ ਗਏ, ਗਰਦਨ ਤੇ ਇੱਕ ਬਾਂਹ ਇੱਕ ਪਾਸੇ ਡਿੱਗ ਪਏ।
ਯੁਗ ਚਰਨ ਜੁਗਤ ਦੁਤੀਓ ਪ੍ਰਚੰਡ,
ਉਹ ਲੱਤਾਂ ਤੇ ਇੱਕ ਬਾਂਹ ਜਿਹੜੀ ਸੀ ਉਹ ਇੱਕ ਪਾਸੇ ਡਿੱਗ ਪਈ।
ਬਾਇਓ ਖੜਗ ਸਭ ਕਾਟ ਡਾਰ,
ਏਦਾਂ ਤਲਵਾਰ ਚੱਲੀ ਜਿਵੇਂ ਸਾਬਣ ਚੋਂ ਤਾਰ ਨੀ ਲੰਘ ਜਾਂਦੇ, ਰੁਕੇ ਨੀ ਕਿਤੇ, ਕਹਿੰਦੇ ਪੂਰਨ ਤੌਰ ਤੇ ਪਾਰ ਨਿਕਲ ਗਈ ਤੇ ਡਿੱਗ ਪਿਆ।
ਸਾਬੂਣ ਤੇ ਜਿਮ ਤਾਰ ਪਾਰ,
ਜਿਵੇਂ ਸਾਬਣ ਚੋਂ ਤਾਰ ਪਾਰ ਨਿਕਲ ਜਾਂਦੀ ਹੈ ਨਾ, ਪੋਲੇ ਜੀ ਮਲਕਲੀ ਜੀ ਜ਼ੋਰ ਨੀ ਲੱਗਦਾ, ਏਦਾਂ ਤਲਵਾਰ ਸਤਿਗੁਰਾਂ ਦੀ ਸਾਫ ਚੱਲ ਗਈ, ਖੂਨ ਤੱਕ ਨੀ ਲੱਗਾ ਤਲਵਾਰ ਨੂੰ।
ਰਹਿ ਗਈ ਆਂਖ ਪਸਰੀ ਬੇਸਾਲ,
ਮੁਖਲਸ ਖਾਨ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ।
ਕਰ ਬਿਖੇ ਖੜਗ ਨਾਂਗੋ ਕਰਾਲ,
ਇੱਕ ਹੱਥ ਚ ਤਲਵਾਰ ਉਹਦੇ ਫੜੀ ਹੋਈ, ਜਿਹੜਾ ਡਿੱਗ ਪਿਆ ਹੱਥ ਉਹਦਾ ਸੱਜਾ ਉਹਦੇ ਹੱਥ ਚ ਫੜੀ ਰਹਿ ਗਈ।
ਤੈ ਮਰਿਓ ਦੇਖ ਗੁਰ ਦਲ ਬਿਲੰਦ,
ਕਹਿੰਦੇ ਜਦੋਂ ਮੁਖਲਸ ਖਾਨ ਮਰਿਆ ਸਤਿਗੁਰੂ ਜੀ ਦੇ ਯੋਧਿਆਂ ਨੇ ਵੇਖਿਆ।
ਕਹਿ ਵਿਜੇ ਸਦਾ ਸ਼੍ਰੀ ਹਰਗੋਬਿੰਦ,
ਸਭ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਦੀ ਰਣ ਭੂਮੀ ਚ ਵਿਜੈ ਹੋਈ ਹੈ, ਜੈ ਹੋਈ ਹੈ, ਇਉਂ ਸਾਰੇ ਗੁਰੂ ਕੇ ਸਿੱਖ ਬੋਲੇ।
ਪਿਕ ਖੜਗ ਖਾਨ ਕੇ ਬੈਸ ਕਾਏ,
ਕਹਿੰਦੇ ਉਧਰ ਮੁਖਲਸ ਖਾਨ ਨੂੰ ਜਦੋਂ ਤਲਵਾਰ ਵੱਜੀ ਵੇਖੀ,
ਬਿਸਮਾਦ ਪਾਏ ਸਭ ਤੁਰਕ ਤਾਏ,
ਜਿੰਨੇ ਤੁਰਕ ਸੀ ਹੈਰਾਨ ਹੀ ਹੋ ਗਏ, ਹੱਕੇ ਬੱਕੇ ਹੋ ਕੇ, ਉਹ ਵੀ ਇੱਕ ਵਾਰੀ ਟੁੱਟ ਕੇ ਪੈ ਗਏ।
ਇੱਕ ਬਾਰ ਓਰੜੇ ਗਨ ਤੁਫੰਗ,
ਉਹਨਾਂ ਵੀ ਆਪਣੀ ਵਾਹ ਲਾਈ ਪੂਰੀ, ਵੀ ਇੱਕ ਵਾਰੀ ਗੁਰੂ ਸਾਹਿਬ ਨੂੰ ਘੇਰ ਲਈਏ ਵਿੱਚ, ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ।
ਸਭ ਹਿਨ ਚਲਾਏ ਬੇਗੀ ਤੁਰੰਗ,
ਤੇਜ ਕਰਕੇ ਸਭ ਨੇ ਗੋਲੀਆਂ ਦਗ ਕਰਕੇ ਦਾਗ ਦਿੱਤੀਆਂ।
ਇੱਕ ਬਾਰ ਤੁਪਕ ਸਭ ਸਭ ਨਕੀਨ,
ਇੱਕੋ ਵੇਰੀ ਬੰਦੂਕਾਂ ਦੀਆਂ ਗੋਲੀਆਂ ਸਾਫ ਚੱਲੀਆਂ।
ਪੁਨ ਖੜਗ ਹੱਥ ਮੈਂ ਐਂਚ ਲੀਨ,
ਫਿਰ ਮੁੜ ਕੇ ਤਲਵਾਰਾਂ ਧੂ ਲਈਆਂ। ਜਿਹੜੇ ਮੁਖਲਸ ਖਾਨ ਦੇ ਯਾਰ ਸੀ ਮਿੱਤਰ ਸੀ ਉਹਦੇ ਨਾਲ ਰਹਿਣ ਵਾਲੇ, ਉਹਨਾਂ ਆਖਿਆ ਜੇ ਸਾਡਾ ਸਾਥੀ ਮਰ ਗਿਆ ਅਸੀਂ ਹੁਣ ਪਿੱਛੇ ਕਿਉਂ ਹਟੀਏ, ਉਹ ਵੀ ਲੜਨ ਵਾਸਤੇ ਵਧੇ।
ਸਭ ਪਰੇ ਆਨ ਉਪਰ ਜੁਆਰ,
ਮਾਰ ਕਰਨ ਵਾਸਤੇ ਆਏ,
ਮਿਲ ਗਏ ਆਪ ਮੈਂ ਮਾਰ ਮਾਰ,
ਇਧਰੋਂ ਸਤਿਗੁਰਾਂ ਦੇ ਯੋਧੇ ਵਧੇ ਆਪਸ ਵਿੱਚ ਮਿਲ ਗਏ, ਇੱਕ ਦੂਜੇ ਤੇ ਮਾਰ ਲੋ ਕਰਦਿਆਂ ਵਾਰ ਕਰਨ ਲੱਗੇ।
ਗੁਰ ਹੁਕਮ ਕੀਨ ਸੁਨ ਪੈਂਦ ਖਾਨ,
ਮਹਾਰਾਜ ਜੀ ਨੇ ਹੁਕਮ ਕੀਤਾ ਛੇਵੇਂ ਪਾਤਸ਼ਾਹ ਨੇ, ਪੈਂਦੇ ਖਾਨ ਸੁਣ।
ਇੱਕ ਮਲਕ ਜਾਤੀ ਪਟਮਾਨ,
ਭਾਈ ਜਾਤੀ ਮਲਕ ਨੂੰ ਸੂਰਮੇ ਨੂੰ ਨਾਲ ਲੈ ਲਓ।
ਲਿਓ ਬਿਧੀ ਚੰਦ ਕੋ ਸੰਗ ਤਾਰ,
ਬਾਬਾ ਬਿਧੀ ਚੰਦ ਸਾਹਿਬ ਨੂੰ ਵੀ ਨਾਲ ਲੈ ਲਵੋ।
ਗੁਰ ਅੰਗ ਸੰਗ ਸਦ ਹੀ ਤੁਮਾਰ,
ਗੁਰੂ ਸਦਾ ਤੁਹਾਡੇ ਅੰਗ ਸੰਗ ਹੈ, ਗੁਰੂ ਸਦਾ ਤੁਹਾਡੇ ਦੇ ਨਾਲ ਹੈ।
ਸਰਦਾਰ ਰਿਓ ਨੈ ਸ਼ਤਰੂ ਕੋਏ,
ਦੁਸ਼ਮਣਾਂ ਦੇ ਦਲ ਵਿੱਚ ਹੁਣ ਕੋਈ ਸਰਦਾਰ ਨਹੀਂ ਬਚਿਆ, ਯਾਨੀ ਕਿ ਉਹਨਾਂ ਦਾ ਕੋਈ ਜਰਨੈਲ ਨਹੀਂ ਬਚਿਆ, ਹੁਣ ਇਹ ਜਿੰਨੀ ਫੌਜ ਆ ਨਖਸਮੀ ਹੈ, ਇਹਨਾਂ ਦਾ ਕੋਈ ਸਿਪਾਹ ਸਲਾਰ ਇਹਨਾਂ ਦੇ ਸਿਰ ਤੇ ਨਹੀਂ।
ਗੈ ਖੜਗ ਕਰੋ ਇੱਕ ਤੇ ਸੋ ਦੋਏ,
ਹੁਣ ਤਲਵਾਰਾਂ ਫੜੋ ਤੇ ਜਿਹੜਾ ਅੜਦਾ ਇੱਕ ਤੋਂ ਦੋ ਦੋ ਕਰੀ ਚੱਲੋ, ਇਹਨਾਂ ਨੂੰ ਇੱਕ ਤੋਂ ਦੋ ਦੋ ਕਰਕੇ ਵੱਢ ਵੱਢ ਕੇ ਡੱਕਰੇ ਕਰ ਦਿਓ।
ਜੋ ਅਰੇ ਤਿਨੋ ਕਰ ਪ੍ਰਾਣ ਹਾਨ,
ਜਿਹੜਾ ਅੜ ਜਾਏ ਉਹਦੇ ਪ੍ਰਾਣ ਖਿੱਚ ਲੋ ਉਹਦੇ ਸਰੀਰ ਵਿੱਚੋਂ।
ਪਟ ਪੀਰੂ ਪਜਾਏ ਦੀਜੇ ਨਿਦਾਨ,
ਜਿਹੜੇ ਕਾਇਰ ਨੇ ਉਹ ਆਪੇ ਭੱਜ ਜਾਣਗੇ, ਤੇ ਭਜਦਿਆਂ ਹੋਇਆਂ ਨੂੰ ਮਾਰਨ ਦੀ ਲੋੜ ਨਹੀਂ।
ਅਬ ਗਿਓ ਹੋਏ ਸੰਗਰਾਮ ਅੰਤ,
ਬਸ ਹੁਣ ਅੰਤ ਹੋ ਗਿਆ ਜੰਗ ਦਾ, ਹੁਣ ਇਹ ਕੇਵਲ ਅਖੀਰਲਾ ਸਮਾਂ ਹੈ ਜੰਗ ਦਾ।
ਨੈ ਟਿਕੇ ਤੁਰਕ ਭਜ ਹੈ ਤੁਰੰਤ,
ਬਸ ਹੁਣ ਘੜੀ ਕ ਦਾ ਹੋਰ ਜੰਗ ਹੈ, ਇਹਨਾਂ ਤੁਰਕਾਂ ਨੇ ਹੁਣ ਨੀ ਟਿਕਣਾ। ਜਰਨੈਲਾਂ ਬਿਨਾਂ ਕਿੱਥੇ ਫੌਜਾਂ ਟਿਕਦੀਆਂ ਹੁੰਦੀਆਂ, ਤੇ ਫੌਜਾਂ ਜਰਨੈਲਾਂ ਤੋਂ ਬਿਨਾਂ ਨਹੀਂ ਲੜਿਆ ਕਰਦੀਆਂ, ਜੇ ਲੜਨਗੇ ਇਹ ਮਾਰੇ ਜਾਣਗੇ।
ਗੁਰ ਹੁਕਮ ਪਾਏ ਕਰ ਪੈਂਦ ਖਾਨ,
ਮਹਾਰਾਜ ਜੀ ਦਾ ਹੁਕਮ ਪੈਂਦੇ ਖਾਨ ਨੇ ਸੁਣਿਆ।
ਗੈ ਖੜਗ ਖੈਂਚ ਵੱਡ ਬਾਡ ਹਾਨ,
ਧੂਲੀ ਤਲਵਾਰ ਪੈਂਦੇ ਖਾਨ ਨੇ ਵੀ ਫਿਰ ਤਾਂ ਵਾਢੀ ਪਾ ਦਿੱਤੀ, ਜਿਵੇਂ ਕਿਸਾਨ ਨੀ ਵਾਢੀ ਪਾਉਂਦੇ ਹੁੰਦੇ, ਪੱਕੀ ਫਸਲ ਵੇਖ ਕੇ ਵੱਢ ਵੱਢ ਸੁੱਟੀ ਜਾਂਦੇ, ਏਦਾਂ ਪੈਂਦੇ ਹਾਂ ਵੱਢ ਵੱਢ ਸੁੱਟਣ ਲੱਗਾ।
ਵਿੱਚ ਪਰਿਓ ਜਾਏ ਤੁਰਕਨ ਬੇਸਾਲ,
ਜਿੰਨੇ ਤੁਰਕ ਸੀ ਮਲੇਛਾਂ ਸੀ ਉਹਦੇ ਚ ਟੁੱਟ ਕੇ ਪੈ ਗਿਆ, ਜਿਵੇਂ ਸ਼ੇਰ ਕਿਸੇ ਮਿਰਗਾਂ ਦੀ ਡਾਰ ਤੇ ਟੁੱਟ ਕੇ ਪੈਂਦਾ ਹੈ।
ਮ੍ਰਿਗਨ ਵਿਖੇ ਕੇ ਹਰ ਕਰਾਲ,
ਜਿਵੇਂ ਹਿਰਨਾਂ ਦੀ ਡਾਰ ਦੇ ਉੱਤੇ ਸ਼ੇਰ ਪੈਂਦਾ ਨਾ ਟੁੱਟ ਕੇ ਸ਼ਿਕਾਰ ਕਰਨ ਲਈ, ਏਦਾਂ ਪੈਂਦੇ ਹਾਂ ਬਾਬਾ ਬਿਧੀ ਚੰਦ ਸਾਹਿਬ, ਭਾਈ ਜਾਤੀ ਮਲਕ ਜੀ, ਭਾਈ ਪਰਾਗਾ ਜੀ ਵਰਗੇ, ਇਹ ਸਾਰੇ ਸੂਰਮੇ ਟੁੱਟ ਕੇ ਪੈ ਗਏ ਤੁਰਕਾਂ ਤੇ।
ਬਹੁ ਉਥਲ ਪਥਲ ਕਰ ਕਾਟ ਡਾਰ,
ਜਿਹੜੇ ਰਹਿ ਗਏ ਸੀ ਫਿਰ ਤਾਂ ਉਥਲ ਫੁਥਲ ਹੀ ਕੀਤੇ, ਬਸ ਫਿਰ ਤਾਂ ਸੜਾ ਸੜ ਸਫਾਈ ਕਰਦੇ ਜਾਂਦੇ, ਵੱਢਦੇ ਹੀ ਜਾਂਦੇ ਨੇ।
ਨੈ ਬਚੇ ਲਗੇ ਜਿਸ ਕੇ ਪ੍ਰਹਾਰ,
ਜਿਹਨੂੰ ਵਾਰ ਵੱਜਦਾ, ਜਿਹਨੂੰ ਤਲਵਾਰ ਵੱਜਦੀ, ਜਿਹਨੂੰ ਕੋਈ ਹਥਿਆਰ ਵੱਜਦਾ ਉਹ ਨਹੀਂ ਬਚਦਾ, ਉਹ ਮਾਰਿਆ ਜਾਂਦਾ ਹੈ।
ਇਤ ਬਿਧੀ ਚੰਦ ਦੋਰੇ ਹੋਰ ਸਾਏ,
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਭੌਹਾਂ ਚੜੀਆਂ ਹੋਈਆਂ, ਅੱਖਾਂ ਲਾਲ ਸੁਰਖ, ਦੰਦਾਂ ਨਾਲ ਕਚੀਚੀਆਂ ਵੱਟਦੇ ਵੈਰੀਆਂ ਤੇ ਟੁੱਟ ਟੁੱਟ ਕੇ ਪੈਂਦੇ ਹਨ।
ਕਰ ਮਾਰ ਮਾਰ ਦੀਨੇ ਗਿਰਾਏ,
ਉਹ ਕਹਿੰਦੇ ਮਾਰ ਦਿਓ ਇਹਨਾਂ ਨੂੰ ਮੁਕਾ ਦਿਓ, ਏਦਾਂ ਕਹਿੰਦੇ ਆ ਮਾਰ ਮਾਰ ਕੇ ਬਹੁਤੇ ਤੁਰਕ ਧਰਤੀ ਤੇ ਮਿਲਾ ਦਿੱਤੇ।
ਬਰ ਬੀਰ ਮਲਕ ਜਾਤੀ ਸੁਕਰੋਧ,
ਤੀਸਰਾ ਯੋਧਾ ਸਤਿਗੁਰਾਂ ਦਾ ਭਾਈ ਜਾਤੀ ਮਲਕ ਬੜੇ ਰੋਸ ਵਿੱਚ ਰੋਹ ਵਿੱਚ ਆ ਕੇ ਵੈਰੀਆਂ ਨੂੰ ਕੱਟਦਾ ਹੈ।
ਗੈ ਖੜਗ ਸੰਘਾਰੇ ਅਨਕ ਜੋਧ,
ਆਪਣੀ ਤਲਵਾਰ ਦੇ ਨਾਲ ਬਹੁਤਿਆਂ ਨੂੰ ਮਾਰਿਆ, ਇਹੋ ਜਿਹਾ ਯੋਧਾ ਸੀ ਭਾਈ ਜਾਤੀ ਮਲਕ।
ਇਤਿਆਦ ਅਪਰ ਗੁਰ ਸੂਰ ਤਾਏ,
ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਹਾਰਾਜ ਜੀ ਦੇ ਸੂਰਮੇ ਸੀ, ਭਾਈ ਬੱਲੂ ਜੀ, ਭਾਈ ਪਰਾਗਾ ਜੀ, ਭਾਈ ਪ੍ਰਾਣਾ ਜੀ ਵਰਗੇ ਸਾਰੇ ਯੋਧੇ ਮਾਰ ਲੋ ਕਰਦਿਆਂ ਜੰਗ ਦੇ ਮੈਦਾਨ ਚ ਵੈਰੀ ਨੂੰ ਮਾਰਨ ਲੱਗੇ।
ਜੇ ਪਰੇ ਦੌਰ ਸਭ ਕੋ ਭਜਾਏ,
ਕਹਿੰਦੇ ਜਿਹੜੇ ਦੌੜ ਕੇ ਆਏ ਉਹਨਾਂ ਨੂੰ ਉਹਨਾਂ ਪੈਰਾਂ ਤੇ ਭਜਾ ਦਿੱਤਾ।
ਕੱਟ ਗਏ ਬ੍ਰਿੰਦ ਤਰ ਪਰ ਗਿਰੰਤ,
ਵੱਡੇ ਗਏ ਕੱਟੇ ਗਏ ਤੇ ਧਰਤੀ ਤੇ ਡਿੱਗੇ ਹੋਏ ਤੜਫਦੇ ਹਨ।
ਗਨ ਰੁੰਡ ਮੁੰਡ ਖੰਡਤ ਪਰੰਤ,
ਰੁੰਡੀਆਂ ਮੁੰਡੀਆਂ ਨਜ਼ਰ ਆਉਂਦੀਆਂ, ਬਾਹਾਂ ਤੇ ਸਿਰ ਖਿੰਡੇ ਏਦਾਂ ਲੱਗਦੇ ਨੇ ਜਿਵੇਂ ਖਿੱਦੋ ਤੇ ਖੁੰਡੀਆਂ ਖਿਲ ਰਹੀਆਂ ਹੁੰਦੀਆਂ। ਪੁਰਾਣੇ ਸਮਿਆਂ ਬੱਚੇ ਖੇਡਦੇ ਹੁੰਦੇ ਖਿੱਦੋ ਖੁੰਡੀ, ਕਹਿੰਦੇ ਬਾਹਾਂ ਏਦਾਂ ਲੱਗਦੀਆਂ ਜਿਵੇਂ ਖੁੰਡੀਆਂ ਤੇ ਸਿਰ ਏਦਾਂ ਲੱਗਦੇ ਨੇ ਜਿਵੇਂ ਖਿੱਦੋ ਖਿਲ ਰਹੀਆਂ ਹੋਈਆਂ ਨੇ।
ਕਹਿ ਕਟੇ ਹੱਥ ਕਹਿ ਪੈਰੇ ਅੰਗ,
ਕਿਤੇ ਹੱਥ ਵੱਡੇ ਪਏ ਨੇ ਕਿਤੇ ਪੈਰ ਵੱਡੇ ਪਏ ਨੇ।
ਕੋ ਮਰੇ ਤਰੇ ਦਬ ਹੱਥ ਤੁਰੰਗ,
ਕਈ ਘੋੜਿਆਂ ਦੇ ਥੱਲੇ ਦਬ ਕੇ ਮਰੇ ਪਏ ਨੇ ਤੇ ਕਈ ਘੋੜਿਆਂ ਥੱਲੇ ਜ਼ਖਮੀ ਹਾਲਤ ਚ ਦੱਬੇ ਹੋਏ ਕਰਾ ਰਹੇ ਨੇ ਤੇ ਆਵਾਜ਼ਾਂ ਮਾਰਦੇ ਸਾਨੂੰ ਥੱਲਿਓਂ ਕੱਢ ਲਓ, ਪਰ ਕੋਈ ਨੀ ਸੁਣਦਾ ਉਹਨਾਂ ਦੀ।
ਹਟ ਗਏ ਕਿਤਕ ਸੋ ਤਰਾਸ ਤਾਰ,
ਕਈ ਹਟ ਗਏ ਡਰ ਕੇ ਭੈ ਭੀਤ ਹੋ ਕੇ ਵੀ ਕਿਉਂ ਮਰਨਾ, ਮੁਖਲਸ ਖਾਨ ਤਾਂ ਮਰ ਗਿਆ, ਹੁਣ ਆਪਾਂ ਉਹਦੇ ਪਿੱਛੇ ਕਿਉਂ ਜਾਣਾ, ਚਲੋ ਦੌੜ ਚੱਲੋ। ਕਈ ਜਿਹੜੇ ਭੀਰੂ ਸੀ, ਕਾਇਰ ਸੀ, ਗੀਦੀ ਸੀ, ਲੜਨ ਦੀ ਬਜਾਏ ਭੱਜਣ ਲੱਗੇ।
ਸਰਦਾਰ ਹੀਨ ਪਾਜੇ ਗਵਾਰ,
ਜਿਹੜੇ ਗਵਾਰ ਸਰਦਾਰ ਤੋਂ ਬਿਨਾਂ ਸਨ, ਆਪਣੇ ਜਰਨੈਲ ਤੋਂ ਬਿਨਾਂ, ਉਹ ਭੱਜਣ ਲੱਗੇ।
ਗੁਰਸੈਨ ਪਿਛਾਰੀ ਜਾਤ ਕਾਏ,
ਕਹਿੰਦੇ ਭੱਜੇ ਜਾਂਦਿਆਂ ਦੇ ਪਿੱਛੇ ਮਹਾਰਾਜ ਜੀ ਦੇ ਯੋਧੇ ਪਿੱਛੇ ਪਿੱਛੇ ਵੀ ਇਹਨਾਂ ਨੂੰ ਰਣ ਭੂਮੀ ਚੋਂ ਪੂਰਾ ਕੱਢ ਕੇ ਅੱਗੇ ਤੱਕ ਛੱਡ ਕੇ ਆਈਏ ਵੀ ਦੁਬਾਰਾ ਨਾ ਆਵਣ, ਕਹਿੰਦੇ ਪਿੱਛੇ ਪਿੱਛੇ ਸਤਿਗੁਰਾਂ ਦੇ ਯੋਧੇ ਲੱਗ ਗਏ।
ਤਬ ਚਲੇ ਪੀਰੂ ਮ੍ਰਿਗੈ ਲਜਾਏ,
ਕਹਿੰਦੇ ਹਿਰਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਇਹਨਾਂ ਨੇ। ਉਹ ਕਹਿੰਦੇ ਜੀ ਉਹ ਕਿਵੇਂ, ਕਹਿੰਦੇ ਹਿਰਨ ਵੀ ਇੰਨੀ ਤੇਜ਼ੀ ਨਾਲ ਨਹੀਂ ਦੌੜਦੇ, ਹਾਲਾਂਕਿ ਹਿਰਨ ਕਿੰਨਾ ਤੇਜ਼ ਦੌੜਦਾ, ਕਹਿੰਦੇ ਹਿਰਨ ਵੀ ਇਹਨਾਂ ਨੇ ਪਿੱਛੇ ਛੱਡ ਦਿੱਤੇ, ਇੰਨੀ ਤੇਜ਼ੀ ਨਾਲ ਦੌੜਨ ਲੱਗੇ ਮੁਗਲ।
ਨੈ ਪਿਖੇ ਪਿਛਾਰੀ ਕਟਤ ਜਾਤ,
ਪਿੱਛੇ ਨਹੀਂ ਵੇਖਦੇ, ਜਿਹੜਾ ਮਾੜਾ ਜਿਹਾ ਵੇਖਣ ਦਾ ਯਤਨ ਵੀ ਕਰਦਾ ਨਾ ਵੀ ਪਿੱਛੇ ਸਿੱਖ ਕਹਿੰਦੇ ਅੱਛਾ ਤੂੰ ਪਿੱਛੇ ਮੁੜ ਕੇ ਵੇਖ ਲੈ, ਉਹ ਵੱਢਿਆ ਜਾਂਦਾ ਕੱਟਿਆ ਜਾਂਦਾ, ਆਵਾਜ਼ ਮਾਰ ਕੇ ਇੱਕ ਦੂਜਿਆਂ ਨੂੰ ਕਹਿ ਦਿਓ ਨਾ ਵੇਖਿਓ ਪਿੱਛੇ, ਜਿਹੜਾ ਪਿੱਛੇ ਵੇਖਦਾ ਉਹ ਮਾਰਿਆ ਜਾਂਦਾ।
ਕਰੇ ਜੋਰ ਕਿਤਕ ਨੈ ਤਾਏ ਕਾਤ,
ਕਹਿੰਦੇ ਜਿਨ੍ਹਾਂ ਨੇ ਹੱਥ ਜੋੜ ਲਏ, ਕਈਆਂ ਨੇ ਘਾਹ ਦੇ ਬੂਟੇ ਮੁੜ ਕੇ ਤੇ ਉੱਥੇ ਨੇੜੇ ਤੇੜੇ ਜੰਗਲ ਹੀ ਸੀ ਨਾ, ਲੱਭ ਕੇ ਮੂੰਹ ਚ ਪਾ ਲਿਆ, ਕਹਿੰਦੇ ਜੀ ਅਸੀਂ ਗਾਵਾਂ ਸਾਨੂੰ ਨਾ ਮਾਰਿਓ। ਕਹਿੰਦੇ ਫਿਰ ਗਾਵਾਂ ਦੇ ਹੱਥਾਂ ਕੇ ਤਲਵਾਰਾਂ ਕਿਹੜੇ ਕੰਮ ਦੀਆਂ, ਲਿਆਓ ਰੇ। ਕਹਿੰਦੇ ਲਓ ਜੀ ਲੈ ਲਓ ਮਹਾਰਾਜ, ਜਿਹੜੇ ਛੋਟੇ ਮੋਟੇ ਕਬਰ ਕੱਸੇ ਸ਼ਸਤਰ ਉਹ ਵੀ ਕੱਢ ਕੱਢ ਕੇ ਫੜਾਈ ਜਾਂਦੇ। ਕਹਿੰਦੇ ਹੱਥ ਜੋੜ ਕੇ ਇੱਦਾਂ ਮੂੰਹ ਚ ਘਾਤ ਲੈ ਕੇ ਕਈਆਂ ਨੇ ਆਪਣੀਆਂ ਜਾਨਾਂ ਬਚਾਈਆਂ।
ਸਭ ਸ਼ਸਤਰ ਚੀਨ ਦੀਨੇ ਭਜਾਏ,
ਉਹਨਾਂ ਨੇ ਆਖਿਆ ਤੁਹਾਨੂੰ ਸ਼ਸਤਰ ਰੱਖਣ ਦਾ ਹੱਕ ਨਹੀਂ, ਤੁਸੀਂ ਕਾਇਰ ਜੇ, ਤੁਸੀਂ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗੇ ਹੋ, ਉਹਨਾਂ ਦੇ ਸ਼ਸਤਰ ਖੋ ਲਏ, ਘੋੜੇ ਖੋ ਲਏ। ਕਹਿੰਦੇ ਜਾਓ ਪੈਦਲ, ਲੱਤਾਂ ਸਾਬਤ ਨੇ ਤੇ ਜਾਓ ਪੈਦਲ, ਜੇ ਨਹੀਂ ਜਾਣਾ ਤੇ ਲੱਤਾਂ ਵੀ ਸਾਬਤ ਨਹੀਂ ਰਹਿਣੀਆਂ। ਕਹਿੰਦੇ ਉਹ ਪੈਦਲ ਹੀ ਦੌੜਨ ਲੱਗੇ ਤੇਜ਼ੀ ਨਾਲ।
ਇੱਕ ਕੋਸ ਤੀਕ ਤਿੰਨ ਗੈਲ ਜਾਏ,
ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ ਇੱਕ ਕੋ ਲਾਹੌਰ ਤੱਕ ਇਹਨਾਂ ਨੂੰ ਅੱਗੇ ਤੱਕ ਛੱਡ ਕੇ ਆਏ ਭਗੌੜੇ ਕਰਕੇ।
ਸਭ ਖੇਤ ਜੰਗ ਤੇ ਕਾਡ ਦੀਨ,
ਕਹਿੰਦੇ ਇੱਦਾਂ ਰਣ ਭੂਮੀ ਵਿੱਚੋਂ ਜੰਗ ਦੇ ਮੈਦਾਨ ਵਿੱਚੋਂ ਇਹਨਾਂ ਨੂੰ ਕੱਢ ਦਿੱਤਾ।
ਹਟ ਆਏ ਗੁਰੂ ਟਿਗ ਫਤਿਹ ਲੀਨ,
ਤੇ ਮਹਾਰਾਜ ਜੀ ਦੇ ਸਿੱਖ ਫਤਿਹ ਦਾ ਜਕਾਰਾ ਗਜਾਉਂਦੇ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਵਾਪਸ ਆਏ, ਨਿਸ਼ਾਨ ਸਾਹਿਬ ਚੁਲਾਏ ਨੇ ਸੱਜੇ ਖੱਬੇ ਗੁਰੂ ਕੇ ਯੋਧਿਆਂ ਨੇ, ਤੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੀ ਇਸ ਜੰਗ ਦੇ ਵਿੱਚ ਫਤਿਹ ਹੋਈ ਹੈ।
ਤਬ ਜੀਤ ਸ਼ਤਰੂ ਦੁੰਦਪ ਬਜਾਏ,
ਦੁਸ਼ਮਣਾਂ ਨੂੰ ਜਿੱਤਣ ਤੋਂ ਬਾਅਦ ਨਗਾਰੇ ਤੇ ਭਾਈ ਲੱਖੇ ਨਗਾਰਚੀ ਦੇ ਸਮੇਤ ਜਿੰਨੇ ਨਗਾਰਚੀ ਸੀ ਉਹਨਾਂ ਨੇ ਜਿੱਤ ਦੇ ਨਗਾਰੇ ਵਜਾਏ, ਜਿੱਤ ਦੇ ਨਗਾਰੇ ਤੇ ਚੋਭਾਂ ਲਾ ਕੇ ਜੰਗ ਦੇ ਮੈਦਾਨ ਵਿੱਚ ਜਿੱਤ ਦਾ ਜਿਹੜਾ ਨਿਸ਼ਾਨ ਸੀ ਉਹ ਗਜਾਇਆ।
ਗੁਰ ਭੇ ਪ੍ਰਸੰਨ ਸਭ ਹਰਖ ਪਾਏ,
ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋਏ, ਮਹਾਰਾਜ ਜੀ ਦੇ ਜਿਤਨੇ ਯੋਧੇ ਸਨ ਸਾਰੇ ਪ੍ਰਸੰਨ ਹਨ।
ਨਿਜ ਸੁਪੱਟ ਕਾਏ ਜੁਤ ਲੀਏ ਉਠਾਏ,
ਮਹਾਰਾਜ ਜੀ ਦੀ ਫੌਜ ਦੇ ਜਿੰਨੇ ਸੂਰਮੇ ਕਾਇਲ ਸੀ ਜ਼ਖਮੀ ਸੀ ਉਹ ਸਾਰੇ ਚੁੱਕੇ ਹਨ।
ਜੇ ਨਿਕਟ ਗ੍ਰਾਮ ਤੈ ਸੋ ਪਹੁੰਚਾਏ,
ਜਿਹੜੇ ਨੇੜੇ ਤੇੜੇ ਪਿੰਡ ਸੀ ਉੱਥੇ ਉਹਨਾਂ ਜ਼ਖਮੀਆਂ ਨੂੰ ਪਹੁੰਚਾਇਆ ਕਿ ਉਹਨਾਂ ਦੀ ਮਲਮ ਪੱਟੀ ਹੋਵੇ, ਸੇਵਾ ਟਹਿਲ ਹੋਵੇ, ਜ਼ਖਮੀਆਂ ਨੂੰ ਉੱਥੇ ਪਹੁੰਚਾ ਦਿੱਤਾ।
ਸਭ ਖਾਨ ਪਾਨ ਕੀ ਸਾਰ ਲੀਨ,
ਬਾਕੀ ਜਿੰਨੇ ਯੋਧੇ ਸਨ ਸਭ ਦੇ ਖਾਨ ਪਾਨ ਦੀ ਸਾਰ, ਨੇੜੇ ਤੇੜੇ ਦੇ ਪਿੰਡਾਂ ਵਿੱਚ ਜਿਹੜੇ ਸਿੱਖ ਸਨ ਉਹ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰ ਲਿਆ ਏ, ਕਿਉਂਕਿ ਪਿਛਲੇ ਤਿੰਨ ਪਹਿਰਾਂ ਤੋਂ ਲਗਾਤਾਰ ਹੀ ਜੰਗ ਚੱਲ ਰਿਹਾ ਸੀ। ਤੋ ਏਦਾਂ ਸਭ ਦੀ ਖਾਨ ਪਾਨ ਦੀ ਖਬਰ ਸਾਰ ਲਈ।
ਨਰ ਸੇਵ ਕਰਨ ਪਰ ਛੋਰ ਦੀਨ,
ਜਿਹੜੇ ਸਿੱਖ ਜ਼ਖਮੀ ਸੀ ਉਹਨਾਂ ਨੂੰ ਪਿੰਡਾਂ 'ਚ ਛੱਡ ਦਿੱਤਾ, ਉਹਨਾਂ ਦੀ ਸੇਵਾ ਲਈ ਮਹਾਰਾਜ ਜੀ ਨੇ ਬਕਾਇਦਾ ਸੇਵਾਦਾਰ ਵੀ ਛੱਡੇ ਕਿ ਜਿਹੜੇ ਜ਼ਖਮੀ ਸਿੱਖ ਨੇ ਇਹਨਾਂ ਦੀ ਸੇਵਾ 'ਚ ਹਾਜ਼ਰ ਰਹਿਣਾ।
ਰਣ ਖੇਤ ਫਤਿਹ ਗੁਰ ਏਵ ਪਾਏ,
ਇਉਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਤਿਹ ਪ੍ਰਾਪਤ ਕੀਤੀ ਹੈ।
ਸਤਿ ਸ੍ਰੀ ਅਕਾਲ।
ਪਹਿਲੀ ਜੰਗ ਦੀ ਪਹਿਲੀ ਫਤਿਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਾਸਲ ਕੀਤੀ।
ਪੁਨ ਪਟ ਸੰਭਾਰ ਕੀ ਨਸ ਬਣਾਏ,
ਇਸੇ ਤਰ੍ਹਾਂ ਫਿਰ ਬਾਕੀ ਦੇ ਸੂਰਮੇ ਮਹਾਰਾਜ ਜੀ ਨੇ ਸਾਰੇ ਸੰਭਾਲੇ ਤੇ ਨਾਲ ਲਏ।
ਗੁਰ ਹਰਗੋਬਿੰਦ ਮਾਨਿੰਦ ਸਿੰਘ,
ਧੰਨ ਗੁਰੂ ਹਰਗੋਬਿੰਦ ਸਾਹਿਬ ਬੱਬਰ ਸ਼ੇਰ ਵਾਂਗੂ ਦਲੇਰ ਹਨ।
ਜਸ ਕਰਤ ਕਵੀ ਸੰਤੋਖ ਸਿੰਘ,
ਮਹਾ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰਦਾ ਨੀ ਥੱਕਦਾ, ਉਹਨਾਂ ਦੀ ਵਡਿਆਈ ਕਰਦਾ ਹਾਂ।
ਰਣ ਥਾਨ ਭੀਮ ਬੋ ਸ਼੍ਰੋਣ ਮਾਸ,
ਰਣ ਵਾਲੀ ਭੂਮੀ ਵਿੱਚ ਬਹੁਤ ਭਿਆਨਕ ਮੰਜਰ ਹੈ, ਖੂਨ ਮਾਸ ਮਿੱਝ ਦੀਆਂ ਕਹਿੰਦੇ ਥਾਂ ਥਾਂ ਤੇ ਭਬਕਾਂ ਉੱਠ ਰਹੀਆਂ ਨੇ, ਲਪਟਾਂ ਤੇ ਗੰਧ ਉੱਠ ਰਹੀ ਹੈ।
ਜਿਸ ਦੇਖ ਪੀਰੂ ਉਰ ਪਾਏ ਤਰਾ,
ਰਣ ਭੂਮੀ ਇੰਨੀ ਵਿਕਰਾਲ ਹੈ, ਕਿਤੇ ਆਂਦਰਾਂ ਖਿੰਡੀਆਂ ਪਈਆਂ, ਕਿਤੇ ਉਂਗਲੀਆਂ ਵੱਢੀਆਂ ਪਈਆਂ, ਕਿਤੇ ਸਿਰ ਵੱਢੇ ਪਏ ਹੈ, ਕਿਤੇ ਘੋੜੇ ਪਏ ਤੜਫਦੇ ਹੈ। ਜਿਹੜਾ ਕੋਈ ਕੰਮ ਦਿਲ ਬੰਦਾ ਜਾਂਦਾ ਉਹ ਤਾਂ ਵੇਖ ਕੇ ਹੀ ਡਰ ਜਾਂਦਾ, ਸਹਿਮ ਜਾਂਦਾ, ਇਹੋ ਜਿਹਾ ਰਣ ਭੂਮੀ ਦਾ ਮੰਜਰ ਹੈ। ਸਤਿਗੁਰੂ ਜੀ ਸ਼ਹੀਦਾਂ ਦਾ ਸੰਸਕਾਰ ਆਪਣੇ ਹੱਥੀਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਿਵਾਜ ਸਤਿਗੁਰੂ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ, ਸਤਿਗੁਰਾਂ ਦਾ ਜਸ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਵਰਣਨ ਕਰਦਿਆਂ ਕਥਾ ਸੁਣਾਉਂਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।